का अपनी पसंद का फर्नीचर वधिया डील्स ते लैंड ली आज ही आओ इना दी कैनेडी लोकेशन 142 कैनेडी रोड साउथ ब्रैम्पटन ते कॉल
905-874-7171
लाइन ऑफ क्रेडिट भी ले देंगे 11 सालों के तजुर्बेकार मॉर्गेज अलायंस ब्रोकर कैनी तालिवाल लाइसेंस नंबर 10530 कॉल 9058122800 905-812-2800 और विजिट mortgagebuddies.ca
कैनी तालिवाल
ओ छाए पहने कैनी तालिवाल
कनेडियन रेडीमेड बहुत ही वधिया वधिया टॉप कौडियां दे भाव विच जा रहे हैं
वधिया ब्लैंकेट सिर्फ $20 तो खरीद सकते हो सूटकेस लैण लई भी
11 सनपैक बुलेवार्ड यूनिट नंबर 13 विच पहुंचो 905-694-9797 फ्लाइंग फैशन वेयर हाउस
हाँ जी एक पैराडिकल कंपनी ट्रैफिक टिकट मिल गई है ओंटारियो जां यूएसए दे विच अपना ड्राइविंग अब्सट्रैक्ट जां सीवीओआर साफ सुथरा रखने लई जां स्मॉल क्लेम्स कोर्ट मैटर है तुसी किसे दे दावा करना है जां तुहाडे दे किसे ने दावा कर दिता है जां तुहाडे विरुद्ध जजमेंट हो गई है जां तुहाडा किरायेदार तुहानू किराया नहीं दे रहा उस नूं कढ़णा है जां सिटी बाय लॉ दी कोई उलंघना हो गई है तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नूं फोन करो 905-451-9777 451-9777 चार मैली ड्राइव यूनिट 23 ब्रैम्पटन दे विच इसे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन
वाह बराड़ साहब मकान ते तुहाडा बहुत सोहणा है मुबारकां तुहानू
ओ जी असली मुबारकबाद दे हकदार तां हरमेल सिद्धू जी ने
होम लाइफ सिल्वर सिटी वाले हरमेल सिद्धू
जी बिल्कुल ठीक फरमाया तुसी ओना दी बदौलत ही सानू इन्नी वधिया डील च इन्ना सोना घर मिले जी हाँ जेकर तुसी भी घर खरीदना या बेचना होवे या कोई बिजनेस इन्ना तो ज्यादा ईमानदार ते नेक सलाह वाला तुहानू होर कोई नहीं मिल सकदा हुणे कॉल करो हरमेल सिद्धू नू 647-401-6565
तर्कशील सोसाइटी वालों जनहित विच सूचना तर्कशील सोसाइटी अनुसार ज्योतिष जादू टूना नग धारण अते जंतर मंतर सब धोखा है तुहाडे रोके काम कराउण दे दावे करन वाले झूठे हन तर्कशील सोसाइटी अजिहे दावे करन वालियां नूं चैलेंज करदी है कि जे ओ अपने दावे सिद्ध कर देण तां उन्हां नूं $1,00,000 दा इनाम दित्ता जावेगा पिछले 15 सालां विच कोई भी इस चैलेंज नूं परवाह नहीं कर सकिया
किसी भी सवाल लई कॉल 604-728-7011 और 647-300-8436
सबना मरना आया
ए तलख हकीकत है पर सबना दी जिंदगी दा अंत यही है
ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਮ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵਨਿਊ ਤੇ ਏਜੈਕਸ ਕ੍ਰੀਮੇਟੋਰੀਅਮ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300 ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕੋਲ ਰੱਖੋ, 647-501-4385।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਮੰਗਲਵਾਰ ਦਾ ਦਿਨ ਆ ਦੋਸਤੋ, ਤੇ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ 2:57 ਤੱਕ, ਯਾਨੀ ਕਿ 3 ਵਜੇ ਤੱਕ ਸਾਂਝ ਰਹੂਗੀ ਆਵਾਜ਼ ਦੇ ਜ਼ਰੀਏ। ਉਮੀਦ ਕਰਦੇ ਹਾਂ ਤੁਹਾਡਾ ਜਿਹੜਾ ਕੰਮ ਕਾਰ ਆ ਉਹ ਵਧੀਆ ਤਰੀਕੇ ਨਾਲ ਚੱਲ ਰਿਹਾ ਹੋਊਗਾ, ਤੇ ਤੁਸੀਂ ਟਰੱਕਾਂ ਚ ਬੈਠੇ ਹੋ, ਟੈਕਸੀ ਦੇ ਵਿੱਚ ਬੈਠੇ ਹੋ, ਕਾਰ ਦੇ ਵਿੱਚ ਬੈਠੇ ਹੋ, ਸਾਡਾ ਰੇਡੀਓ ਸੁਣ ਰਹੇ ਹੋਵੋਗੇ। ਕਈ ਸੱਜਣ ਮਿੱਤਰ ਘਰਾਂ ਦੇ ਵਿੱਚ ਬੈਠੇ ਸੁਣਦੇ ਨੇ, ਕਈ ਫੋਨ ਦੇ ਜ਼ਰੀਏ ਸੁਣਦੇ ਨੇ। ਮਿਹਰਬਾਨੀ ਦੋਸਤੋ, ਬਹੁਤ ਬਹੁਤ ਤੁਹਾਡੀ, ਤੁਸੀਂ ਵਿਸ਼ੇਸ਼ ਟਾਈਮ ਕੱਢਦੇ ਹੋ ਸਾਡਾ ਪ੍ਰੋਗਰਾਮ ਸੁਣਨ ਦੇ ਲਈ। ਸਾਡੇ ਪ੍ਰੋਗਰਾਮ ਦਾ ਜਿਹੜਾ ਨੰਬਰ ਆ, ਜੇ ਤੁਸੀਂ ਕਾਲ ਕਰਨੀ ਹੋਵੇ ਤਾਂ ਉਹ ਨੋਟ ਕਰ ਲਓ। ਕਈ ਵਾਰੀ ਜਦੋਂ ਪ੍ਰੋਗਰਾਮ ਚੱਲਦਾ ਹੁੰਦਾ, ਡਿਸਕਸ਼ਨ ਚੱਲਦੀ ਹੁੰਦੀ ਆ, ਤੇ ਉਸ ਵਕਤ ਭੁੱਲ ਜਾਈਦਾ ਨੰਬਰ ਦੇਣਾ, 416-620-1778 ਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਆ ਜਿਹੜੇ ਦੇ ਸਕਦੇ ਹੋ। ਕੋਈ ਸੂਚਨਾ ਦੇਣੀ ਹੋਵੇ ਕਿਸੇ ਨੇ, ਜਨਹਿੱਤ ਦੇ ਵਿੱਚ ਸੂਚਨਾ, ਤੇ ਫਿਰ ਤੁਸੀਂ ਇਸ ਫੋਨ ਤੇ ਕਾਲ ਕਰਕੇ ਅਸੀਂ ਤੁਹਾਨੂੰ ਏਅਰ ਦੇ ਉੱਤੇ ਲੈ ਲੈਂਦੇ ਹਾਂ, ਤੇ ਤੁਸੀਂ ਗੱਲਬਾਤ ਆ ਜਿਹੜੀ ਉਹ ਕਰ ਸਕਦੇ ਹੋ। ਮੀਡੀਆ ਦੋਸਤੋ, ਇਹਨੂੰ ਡੈਮੋਕ੍ਰੇਸੀ ਦਾ ਥੰਮ ਕਿਹਾ ਗਿਆ, ਮੀਡੀਆ ਨੂੰ ਲੋਕਤੰਤਰ ਦਾ। ਤੇ ਦੇਖੋ, ਭਾਵੇਂ ਪੰਜਵਾਂ ਥੰਮ ਹੀ ਆ ਇਹ ਲੋਕਤੰਤਰ ਦਾ, ਤੇ ਇਹ ਜਿਹੜਾ ਥੰਮ ਆ, ਇਹ ਬਾਕੀ ਥੰਮਾਂ ਦੇ ਵਿੱਚ ਜਦੋਂ ਕਮਜ਼ੋਰੀਆਂ ਹੁੰਦੀਆਂ ਨੇ ਉਦੋਂ ਇਹ ਨੋਟ ਕਰਾਉਂਦਾ। ਜੇ ਸਰਕਾਰ ਕੋਈ ਕੰਮ ਕਾਰ ਕਰ ਰਹੀ ਹੁੰਦੀ ਹੈ ਤੇ ਸਰਕਾਰ ਦੇ ਕੰਮ ਕਾਰ ਤੇ ਕਿੰਤੂ ਕਰਦਾ, ਲੋਕ ਕਿੰਤੂ ਪਰੰਤੂ ਕਰਦੇ ਨੇ। ਜਿਹਨਾਂ ਕੋਲ ਤਾਕਤ ਨਹੀਂ ਹੁੰਦੀ ਤੇ ਮੀਡੀਆ ਉਹਨਾਂ ਦੀ ਆਵਾਜ਼ ਨੂੰ ਉੱਚਾ ਚੁੱਕਦਾ। ਜੇ ਕਿਸੇ ਨਾਲ ਧੱਕਾ ਹੁੰਦਾ ਤੇ ਮੀਡੀਆ ਉਹ ਧੱਕੇ ਨੂੰ ਧਿਆਨ ਦੇ ਵਿੱਚ ਲਿਆਉਂਦਾ। ਜੇ ਕਿਤੇ ਕੋਈ ਨਵੀਂ ਖੋਜ ਹੋ ਰਹੀ ਹੁੰਦੀ ਆ ਤਾਂ ਮੀਡੀਆ ਦੇ ਜ਼ਰੀਏ ਉਹ ਤੁਹਾਡੇ ਧਿਆਨ ਦੇ ਵਿੱਚ ਆਉਂਦੀ ਆ। ਜੇ ਕੋਈ ਸਮਾਜ ਦੇ ਵਿੱਚ ਗਲਤ ਰੁਝਾਨ ਪਏ ਹੁੰਦੇ ਨੇ ਤੇ ਮੀਡੀਆ ਦੇ ਜ਼ਰੀਏ ਆਪਣੇ ਧਿਆਨ 'ਚ ਆਉਂਦੇ ਨੇ। ਪਰ ਕਈ ਵਾਰੀ ਕੀ ਹੁੰਦਾ, ਕਈ ਵਾਰੀ ਨਹੀਂ, ਹੁਣ ਦੇ ਸਮੇਂ 'ਚ ਤਾਂ ਇਹ ਰੁਝਾਨ ਹੀ ਬਣ ਗਿਆ ਵੀ, ਕਿਉਂਕਿ ਮੀਡੀਆ ਇੱਕ ਬੜਾ ਪਾਵਰਫੁਲ ਸਾਧਨ ਹੈ, ਤੇ ਹੁਣ ਫਿਰ ਤਕੜੇ ਤਕੜੇ ਲੋਕ ਮੀਡੀਆ ਨੂੰ ਕੰਟਰੋਲ ਕਰਨ ਲੱਗ ਗਏ। ਇੱਕ ਵੇਲਾ ਹੁੰਦਾ ਸੀ ਜਦੋਂ ਮੀਡੀਆ ਮੁਨਾਫੇ ਦਾ ਸਾਧਨ ਨਹੀਂ ਸੀ ਹੁੰਦਾ, ਲੋਕ ਬੜੀ ਜ਼ਿੰਮੇਵਾਰੀ ਦੇ ਨਾਲ ਮੀਡੀਆ ਦੇ ਵਿੱਚ ਜਾਂਦੇ ਸੀ। ਵੱਡੇ ਵੱਡੇ ਜਿਹੜੇ ਅਸੀਂ ਪੱਤਰਕਾਰਾਂ ਦੇ ਨਾਂ ਸੁਣਦੇ ਹਾਂ, ਉਹ ਸਵਾਲ ਕਰਦੇ ਹੁੰਦੇ ਸੀ, ਪ੍ਰਧਾਨ ਮੰਤਰੀ ਤੱਕ ਨੂੰ ਸਿੱਧਾ ਸਪਸ਼ਟ ਸਵਾਲ ਕਰਦੇ ਸੀ, ਪਰ ਉਹਦੇ ਵਿੱਚ ਇੱਕ ਜ਼ਾਬਤਾ ਹੁੰਦਾ ਸੀ, ਡਿਸਿਪਲਿਨ ਹੁੰਦਾ ਸੀ, ਇੱਕ ਰਿਸਪੈਕਟ ਹੁੰਦੀ ਸੀ। ਸਵਾਲ ਕਰਨ ਦਾ ਇੱਕ ਆਪਣਾ ਪੂਰੇ ਦਾ ਪੂਰਾ ਪ੍ਰੋਸੈਸ ਆ। ਜਦੋਂ ਤੁਹਾਡੇ ਸਾਹਮਣੇ ਕੋਈ ਵਿਅਕਤੀ ਬੈਠਾ, ਤੁਸੀਂ ਭਾਵੇਂ ਉਹਦੇ ਵਿਚਾਰਾਂ ਨਾਲ ਸਹਿਮਤ ਹੋ ਜਾਂ ਨਹੀਂ ਸਹਿਮਤ ਹੋ, ਪਰ ਇੱਕ ਜ਼ਾਬਤਾ ਹੈ, ਇੱਕ ਸਤਿਕਾਰ ਆ, ਜਿਹਦੀ ਮਰਿਆਦਾ ਦੇ ਵਿੱਚ ਰਹਿ ਕੇ ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਸਵਾਲ ਕਰਨੇ ਆ। ਹਾਂ, ਜੇ ਸਾਹਮਣੇ ਵਾਲਾ ਬੰਦਾ ਹੀ ਹੈ ਨਹੀਂ ਗਾ ਕੋਈ, ਤੁਸੀਂ ਬੰਦੇ ਬਾਰੇ ਕਿਸੇ ਬਾਰੇ ਗੱਲ ਹੀ ਨਹੀਂ ਕਰ ਰਹੇ, ਤੁਸੀਂ ਇੱਕ ਆਮ ਵਰਤਾਰੇ ਬਾਰੇ ਗੱਲ ਕਰ ਰਹੇ ਹੋ। ਆਮ ਵਰਤਾਰੇ ਬਾਰੇ ਜਦੋਂ ਗੱਲ ਕਰ ਰਹੇ ਹੋ ਤਾਂ ਆਮ ਵਰਤਾਰੇ ਬਾਰੇ ਬਿਨਾਂ ਕਿਸੇ ਦਾ ਨਾਂ ਲਏ ਤੁਸੀਂ ਕੁਛ ਮਰਜ਼ੀ ਕਹੀ ਜਾਓ। ਕੁਛ ਮਰਜ਼ੀ ਦਾ ਮਤਲਬ ਵੀ ਨਹੀਂ, ਕੁਛ ਮਰਜ਼ੀ ਮਤਲਬ ਇਹ ਨਹੀਂ ਵੀ ਡੈਫੇਮੇਟਰੀ ਵਰਡਸ ਕਹੀ ਜਾਓ, ਕਿਸੇ ਦੀ ਇੱਜ਼ਤ ਘਟਾ ਕੇ ਵੇਖੋ, ਉਹਨੂੰ ਤੁਸੀਂ ਉਹਦੀ ਇੱਜ਼ਤ ਰੋਲੋ। ਇਹਦਾ ਮਤਲਬ ਹੈ ਵੀ ਤੁਸੀਂ ਇਨ ਜਨਰਲ ਕਾਫੀ ਹੱਦ ਤੱਕ ਅੱਗੇ ਜਾ ਸਕਦੇ ਹੋ, ਪੜਚੋਲ ਕਰ ਸਕਦੇ ਹੋ, ਤੁਸੀਂ ਐਨਾਲਿਸਿਸ ਕਰ ਸਕਦੇ ਹੋ ਇਨ ਜਨਰਲ ਸੈਂਸ, ਪਰਟੀਕੁਲਰਲੀ ਨਹੀਂ, ਕਿਸੇ ਦਾ ਨਾਂ ਲੈ ਕੇ ਨਹੀਂ। ਹੁਣ ਆਪਾਂ ਸਿਆਸੀ ਲੋਕਾਂ ਬਾਰੇ ਗੱਲ ਕਰਦੇ ਹਾਂ, ਆਪਾਂ ਮੀਡੀਆ ਵਾਲਿਆਂ ਬਾਰੇ ਗੱਲ ਕਰਦੇ ਹਾਂ, ਆਪਾਂ ਅਦਾਲਤਾਂ ਬਾਰੇ ਗੱਲ ਕਰਦੇ ਹਾਂ, ਆਪਾਂ ਇਤਿਹਾਸ ਬਾਰੇ ਗੱਲ ਕਰਦੇ ਹਾਂ, ਇਸੇ ਕਰਕੇ ਕਿਸੇ ਦਾ ਨਾਂ ਨਹੀਂ ਲਿਆ ਜਾਂਦਾ ਕਿਉਂਕਿ ਕਿਉਂਕਿ ਰੁਝਾਨ ਦੀ ਗੱਲ ਹੁੰਦੀ ਹੈ, ਟ੍ਰੈਂਡ ਦੀ ਗੱਲ ਹੁੰਦੀ ਹੈ। ਤੇ ਜਦੋਂ ਇਹ ਗੱਲ ਕੋਰਟ ਦੇ ਵਿੱਚ ਵੀ ਪਹੁੰਚਦੀ ਹੈ ਤੇ ਕੋਰਟ ਦੇਖਦੀ ਹੈ ਤਾਂ ਟ੍ਰੈਂਡ ਦੀ ਗੱਲ ਹੋ ਰਹੀ ਸੀ, ਪਰਟੀਕੁਲਰ ਤਾਂ ਪਰਟੀਕੁਲਰਲੀ ਕਿਸੇ ਨੇ ਕਿਸੇ ਤੇ ਨਿੱਜੀ ਚਿੱਕੜਛਾਲੀ ਨਹੀਂ ਕੀਤੀ। ਜੇ ਮੀਡੀਆ ਕਿਸੇ ਤੇ ਨਿੱਜੀ ਚਿੱਕੜਛਾਲੀ ਕਰਦਾ ਇਹਦਾ ਮਤਲਬ ਨਿੱਜੀ ਕੀੜਾ ਕੱਢਦਾ, ਪਰ ਪੰਜਾਬੀ ਮੀਡੀਆ ਜੇ ਵਿਕਾਸ ਦੇ ਉਸ ਦੌਰ ਚ, ਵਿਦੇਸ਼ਾਂ ਚ ਬੈਠਾ ਪੰਜਾਬੀ ਮੀਡੀਆ ਜੇ ਉਸ ਦੌਰ ਚ ਨਹੀਂ ਪਹੁੰਚਿਆ ਕਿ ਬੇਖੌਫ ਹੋ ਕੇ ਗੱਲ ਕਰ ਸਕੇ, ਕਿਉਂ? ਕਿਉਂਕਿ ਮੀਡੀਆ ਜਿਹੜਾ ਹੈਗਾ ਇਹ ਇੰਪਲੋਇਮੈਂਟ ਦਾ ਸਾਧਨ ਆ, ਹਾਲਾਂਕਿ ਮੇਨ ਸਟ੍ਰੀਮ ਮੀਡੀਆ ਵੀ ਇੰਪਲੋਇਮੈਂਟ ਦਾ ਸਾਧਨ ਆ। ਅਸੀਂ ਉਸ ਲੈਵਲ ਤੇ ਨਹੀਂ ਪਹੁੰਚੇ ਕਿ ਅਸੀਂ ਸਾਹਮਣੇ ਬੈਠੇ ਵਿਅਕਤੀ ਨੂੰ ਕਲੀਅਰ ਕੱਟ ਪੁਆਇੰਟ ਉਠਾ ਕੇ ਉਹਨੂੰ ਸਵਾਲ ਕਰ ਸਕੀਏ, ਕਿਉਂਕਿ ਸਾਡੇ ਚੋਂ ਬਹੁਤੇ ਲੋਕਾਂ ਦੀ ਝਾਕ ਐਡ ਤੇ ਹੁੰਦੀ ਆ ਵੀ ਜੇ ਆਪਾਂ ਪੋਲੀਟੀਸ਼ੀਅਨ ਨੂੰ ਇੰਨੇ ਕਰੜੇ ਸਵਾਲ ਕਰਤੇ ਤੇ ਸਾਨੂੰ ਪਤਾ ਨੀ ਜਦੋਂ ਇਹ ਸਰਕਾਰ ਚ ਆ ਗਏ ਸਾਨੂੰ ਐਡ ਰੂਲਸ ਨੀ ਦੇਣੀਆਂ ਏਜੰਸੀਆਂ ਨੇ, ਪਤਾ ਨੀ ਕੀ ਗੱਲ ਆ। ਤੇ ਜਾਂ ਫਿਰ ਜੇ ਸਾਹਮਣੇ ਬੈਠਾ ਬੰਦਾ ਸਾਨੂੰ ਲੱਗਦਾ ਹੈ ਵੀ ਇਹ ਬੜਾ ਸਾਊ ਜਿਹਾ ਹੈਗਾ ਤੇ ਫਿਰ ਅਸੀਂ ਉਹਦੀ ਮਾਈਕ ਸਾਡੇ ਹੱਥ ਦੇ ਵਿੱਚ ਹੁੰਦਾ, ਫਿਰ ਅਸੀਂ ਕਹਿੰਦੇ ਹਾਂ ਵੀ ਹੁਣ ਸਾਡੇ ਅੜਿੱਕ ਕੇ ਆਇਆ ਹੋਇਆ ਤੇ ਅਸੀਂ ਪਤਾ ਨੀ ਆਪਦੇ ਨੰਬਰ ਬਣਾ ਲਈਏ, ਲੋਕਾਂ ਨੂੰ ਲੱਗੇ ਵੀ ਪਤਾ ਨੀ ਵੀ ਬੜਾ ਬੜੇ ਕਰੜੇ ਕਰੜੇ ਸਵਾਲ ਕੀਤੇ। ਉਹਦੇ ਵਿੱਚ ਕਈ ਵਾਰੀ ਜਿਹੜੀ ਉਹ ਮਰਿਆਦਾ ਹੁੰਦੀ ਆ, ਜਿਹੜੀ ਪੱਤਰਕਾਰੀ ਦੀ ਇੱਕ ਸਤਿਕਾਰ ਹੁੰਦਾ, ਉਹਦੀ ਅਸੀਂ ਸੀਮਾ ਲੰਘ ਜਾਂਦੇ ਹਾਂ। ਇਹ ਘੱਟ ਹੁੰਦਾ ਪਰ ਇਹ ਹੁੰਦਾ। ਮੇਰੇ ਕਹਿਣ ਦਾ ਮਤਲਬ ਕਿ ਪੱਤਰਕਾਰੀ ਦਾ ਉਹ ਸਮਾਂ ਚਲਿਆ ਗਿਆ ਜਦੋਂ ਬੜੇ ਐਥਿਕਸ ਵਾਲੇ ਪੱਤਰਕਾਰ ਆਉਂਦੇ ਹੁੰਦੇ ਸੀ, ਬੜੀ ਦਲੇਰੀ ਦੇ ਨਾਲ ਗੱਲਬਾਤ ਕਰਦੇ ਹੁੰਦੇ ਸੀ, ਤੇ ਸਰਕਾਰਾਂ ਨੇ ਵੀ ਇਸ ਗੱਲ ਨੂੰ ਭਾਂਪ ਲਿਆ। ਉਹ ਕਹਿੰਦੇ ਜੀ ਤੁਸੀਂ ਸਾਡੇ ਹੱਕ ਦੇ ਵਿੱਚ ਹੀ ਪ੍ਰਚਾਰ ਕਰੀ ਜਾਓ ਤੇ ਸਵਾਲ ਕਰਨ ਦੀ ਨੌਬਤ ਹੀ ਨਾ ਆਵੇ। ਇੱਕ ਤਰੀਕੇ ਨਾਲ ਜਿਹਨੂੰ ਪੰਜਾਬੀ 'ਚ ਕਹਿੰਦੇ ਆ ਵੀ ਕਾਣੇ ਕਰ ਲਿਆ ਜੀ ਪੱਤਰਕਾਰਾਂ ਨੂੰ। ਬਹੁਤੇ ਦੇਸ਼ਾਂ ਦੇ ਵਿੱਚ ਤਾਂ ਇਹ ਗੱਲ ਸਾਫ਼ ਤੇ ਸਪਸ਼ਟ ਨਜ਼ਰ ਆਉਂਦੀ ਆ। ਮੀਡੀਆ ਹਾਊਸਿਸ ਖਰੀਦੇ ਹੋਏ ਨੇ, ਕੱਲੀਆਂ ਮਤਲਬ ਕਾਰਪੋਰੇਟ ਸੈਕਟਰ ਨੇ ਇੰਨੇ ਖਰੀਦੇ ਹੋਏ ਨੇ, ਸਾਰਾ ਕੁਝ ਕਾਰਪੋਰੇਟ ਸੈਕਟਰ ਨੇ ਖਰੀਦਿਆ ਹੋਇਆ, ਤੇ ਉਹ ਫਿਰ ਜ਼ਰੂਰਤ ਹੀ ਨਹੀਂ ਕਰਦੇ ਕਿਉਂਕਿ ਮੀਡੀਆ ਹਾਊਸਿਸ ਨੇ ਜਿਹੜੇ ਉਹਨਾਂ ਨੇ ਜਿਹੜੇ ਪੱਤਰਕਾਰ ਰੱਖੇ ਹੁੰਦੇ ਆ ਜੀ, ਉਹਨਾਂ ਦੀ ਬਣਾਈ ਹੋਈ ਲਾਈਨ ਤੋਂ ਇੱਧਰ ਉੱਧਰ ਜਾਂਦੇ ਨੇ ਤੇ ਉਹ ਛਾਂਟ ਕੇ ਪਾਸੇ ਕਰ ਦਿੰਦੇ ਨੇ, ਇਸ ਕਰਕੇ ਪੱਤਰਕਾਰ ਵੀ ਬਹੁਤੀ ਹਿੰਮਤ ਨਹੀਂ ਕਰਦੇ। ਪਰ ਫਿਰ ਵੀ ਦੁਨੀਆਂ ਦੇ ਕਈ ਹਿੱਸੇ ਨੇ ਜਿੱਥੇ ਪੱਤਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਨੇ, ਜਾਨ ਤੱਕ ਦੀ ਬਾਜ਼ੀ ਲਾ ਦਿੰਦੇ ਨੇ। ਜੇ ਪੱਤਰਕਾਰ ਨਾ ਵੀ ਹੋਣ ਤਾਂ ਆਮ ਲੋਕ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਸਰਕਾਰਾਂ ਖਿਲਾਫ਼ ਗੁੱਬ ਗੁਬਾਟ ਕੱਢਦੇ ਨੇ, ਗੁੰਡਾਗਰਦੀ ਦੇ ਖਿਲਾਫ਼, ਨਸ਼ਿਆਂ ਦੇ ਖਿਲਾਫ਼, ਡਰੱਗ ਸਮੱਗਲਰਾਂ ਦੇ ਖਿਲਾਫ਼, ਜਾਂ ਜਿਹੜੇ ਮਾੜੇ ਰੁਝਾਨ ਪਏ ਨੇ ਲੋਕ ਆਰਟੀਕਲਸ ਲਿਖਦੇ ਨੇ ਸੋਸ਼ਲ ਮੀਡੀਆ ਦੇ ਉੱਤੇ, ਅਸੀਂ ਪੜ੍ਹਦੇ ਹਾਂ ਹਰ ਰੋਜ਼, ਲਿਖਾਰੀ ਆ ਜਿਹੜੇ ਉਹ ਲਿਖਦੇ ਨੇ, ਵੱਡੀਆਂ ਵੱਡੀਆਂ ਪੁਸਤਕਾਂ ਲਿਖ ਦਿੰਦੇ ਨੇ, ਆਪਾਂ ਅਕਸਰ ਆਪਣੇ ਰੇਡੀਓ ਤੇ ਗੱਲਬਾਤ ਸਾਂਝੀ ਕਰਦੇ ਰਹਿੰਦੇ ਹਾਂ। ਪਰ ਫਿਰ ਵੀ ਇਸ ਦੇ ਬਾਵਜੂਦ ਵੀ ਤੁਸੀਂ ਕਿਸੇ ਗਲਤ ਵਰਤਾਰੇ ਦੇ ਖਿਲਾਫ਼ ਬੋਲ ਰਹੇ ਹੋ ਜਾਂ ਕਿਸੇ ਵਰਤਾਰੇ ਦੇ ਹੱਕ 'ਚ ਬੋਲ ਰਹੇ ਹੋ, ਇੱਕ ਡਿਸਿਪਲਨ ਹੁੰਦਾ, ਉਸ ਡਿਸਿਪਲਨ ਦੀ ਜਿਹੜੀ ਲਛਮਣ ਰੇਖਾ ਉਸ ਨੂੰ ਉਲੰਘਣਾ ਉਲੰਘਦਾ ਜਿਹੜਾ ਉਹਦਾ ਰੋਲ ਲੋਕ ਪਛਾਣ ਲੈਂਦੇ ਨੇ। ਮੈਂ ਪਰਟੀਕੁਲਰਲੀ ਗੱਲ ਕਰਦਾ ਜੀ, ਆ ਇੱਕ ਦੋ ਦਿਨਾਂ ਦੀ ਗੱਲ ਆ, BC ਦੇ ਵਿੱਚ NDP ਦੀ MPP ਆ ਰਚਨਾ ਸਿੰਘ। ਦੇਖੋ ਮੈਂ ਕਿਸੇ ਪਾਰਟੀ ਦਾ ਹਮਾਇਤੀ ਨਹੀਂ, ਨਾ ਮੈਂ ਕਿਸੇ ਪਾਰਟੀ ਦਾ ਵਿਰੋਧੀ ਹਾਂ, ਸਾਰੀਆਂ ਹੀ ਪਾਰਟੀਆਂ ਦੇ ਵਿੱਚ ਸਾਡੇ ਦੋਸਤ ਮਿੱਤਰ ਵੀ ਹੈਗੇ ਨੇ, ਡਿਸਕਸ਼ਨ ਵੀ ਚੱਲਦੀ ਰਹਿੰਦੀ ਹੈ। ਮੈਂ ਗੱਲ ਪਰਟੀਕੁਲਰਲੀ ਉਸ MPP ਦੀ ਕਰ ਰਿਹਾ, ਰਚਨਾ ਸਿੰਘ ਦੀ। ਉਹਨੂੰ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਜਿਹਦੇ ਬਾਰੇ ਮੀਡੀਆ 'ਤੇ ਚਰਚਾ, ਅਤੇ ਮੈਨੂੰ ਕੋਈ ਝਿਜਕ ਨਹੀਂ, ਮੈਂ ਪੱਤਰਕਾਰ ਦਾ ਜਿਹੜਾ ਹੈਗਾ ਉਹ ਨਾਂ ਵੀ ਲੈ ਦਿੰਦਾ, ਮਿਸਟਰ ਥਿੰਦ ਨੇ ਜੀ, ਜਾਣੇ ਪਛਾਣੇ ਪੱਤਰਕਾਰ ਨੇ। ਜਿਹੜਾ ਉਹਨਾਂ ਦਾ ਸਵਾਲ ਪੁੱਛਣ ਦਾ, ਹੁਣ ਤੁਹਾਡੇ ਸਾਹਮਣੇ ਕੋਈ ਵਿਅਕਤੀ ਬੈਠਾ, MP ਬੈਠਾ, MPP ਬੈਠਾ, ਮੈਂ ਪਹਿਲਾਂ ਹੀ ਗੱਲ ਕਰ ਚੁੱਕਿਆ, ਭਾਵੇਂ ਸਾਡੇ ਸਾਹਮਣੇ ਪ੍ਰਧਾਨ ਮੰਤਰੀ ਬੈਠੇ ਨੇ। ਦੇਖੋ ਆਪਾਂ ਉਹਨਾਂ ਨੂੰ ਜਿੰਨੇ ਮਰਜ਼ੀ ਸਵਾਲ ਪੁੱਛੋ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਉਹਨਾਂ ਨੇ ਸਵਾਲਾਂ ਦੇ ਜਵਾਬ ਦੇਣੇ ਨੇ, ਤੇ ਸਵਾਲ ਬੜੇ ਸਪੈਸੀਫਿਕ ਹੋਣੇ ਚਾਹੀਦੇ ਨੇ, ਰਿਜ਼ਲਟ ਓਰੀਐਂਟਡ, ਉਹਦੇ ਵਿੱਚੋਂ ਪਤਾ ਲੱਗੇ ਵੀ ਹਾਂ ਆਹ ਰਿਜ਼ਲਟ ਨਿਕਲੇ ਤਾਂ ਕਿ ਲੋਕ ਆ ਜਿਹੜੇ ਪੱਤਰਕਾਰ ਨੇ ਸਿਰਫ ਸਵਾਲ ਕਰਨੇ ਹੁੰਦੇ, ਪੱਤਰਕਾਰ ਨੇ ਜਜਮੈਂਟ ਨਹੀਂ ਕਰਨੀ ਹੁੰਦੀ। ਪੱਤਰਕਾਰ ਨੇ ਸਵਾਲ ਕਰਨੇ ਆ ਵੀ ਤੁਹਾਡਾ ਆਹ ਜਿਹੜਾ ਪਿਛਲੇ ਸਮੇਂ 'ਚ ਤੁਸੀਂ ਕੰਮ ਚੁੱਕਿਆ, ਮਸਲਾ ਚੁੱਕਿਆ ਸੀ, ਇਹਦਾ ਹੱਲ ਜਿਹੜਾ ਹੈਗਾ ਉਹ ਤੁਹਾਡੇ ਮੁਤਾਬਕ ਕੀ ਹੋਣਾ ਚਾਹੀਦਾ ਸੀ, ਕੀ ਹੈ, ਤੁਸੀਂ ਕੀ ਕੰਮ ਕੀਤੇ ਨੇ, ਉਸ ਮਸਲੇ ਬਾਰੇ ਤੁਹਾਡੀ ਪਹੁੰਚ ਕੀ ਸੀ। ਪੱਤਰਕਾਰ ਨੇ ਸਿਰਫ ਇਸ਼ਾਰਾ ਕਰਾਉਣਾ ਹੁੰਦਾ, ਪੱਤਰਕਾਰ ਨੇ ਉਹ ਜਿਹੜੇ ਆਂਸਰ ਪੋਲੀਟੀਸ਼ੀਅਨ ਦੇ ਮਨ ਦੇ ਵਿੱਚ ਪਏ ਹੁੰਦੇ ਨੇ, ਭਾਵੇਂ ਉਹ ਪੋਲੀਟੀਸ਼ੀਅਨ ਝੂਠੀ ਬੋਲ ਰਿਹਾ ਹੋਵੇ, ਪੱਤਰਕਾਰ ਨੇ ਡਿਗ ਆਊਟ ਕਰਨੇ ਹੁੰਦੇ ਨੇ, ਪੱਤਰਕਾਰ ਨੇ ਉਹਨੂੰ ਮਜਬੂਰ ਕਰਨ ਦੇਣਾ ਹੁੰਦਾ ਵੀ ਉਹ ਸ਼ਬਦ ਬਾਹਰ ਆਉਣ, ਤਾਂ ਕਿ ਜਿਹੜਾ ਪੋਲੀਟੀਸ਼ੀਅਨ ਸਾਹਮਣੇ ਬੈਠਾ, ਕੋਈ ਵੀ ਵਿਅਕਤੀ ਬੈਠਾ, ਲੋਕ ਉਹਦੇ ਬਾਰੇ ਜਾਣ ਸਕਣ ਵੀ ਇਹਦੇ ਮਨ ਦੇ ਵਿੱਚ ਕੀ ਆ। ਪੱਤਰਕਾਰ ਨੇ ਮਤਲਬ ਉਸ ਤਰੀਕੇ ਦੇ ਨਾਲ ਸਵਾਲ ਕਰਨੇ ਹੁੰਦੇ ਆ ਤਾਂ ਕਿ ਲੋਕ ਜੱਜ ਕਰ ਸਕਣ, ਪਰ ਸਾਡੇ ਜਿਹੜੇ ਪੱਤਰਕਾਰ ਨੇ ਉਹ ਸਵਾਲ ਕਈ ਵਾਰੀ ਬਹੁਤੀ ਵਾਰੀ ਆਪ ਜੱਜ ਹੁੰਦੇ ਨੇ ਜਾਂ ਬਾਇਸਡ ਹੁੰਦੇ ਨੇ। ਮੈਂ ਪਹਿਲਾਂ ਹੀ ਕਹਿ ਚੁੱਕਿਆ, ਇਨ ਜਨਰਲ ਤਾਂ ਤੁਸੀਂ ਕਿਸੇ ਮਰਜ਼ੀ ਪਾਰਟੀ ਤੇ ਉਹਦਾ ਏਜੰਡਾ ਚੱਕ ਕੇ, ਉਹਦੀਆਂ ਐਕਟੀਵਿਟੀਆਂ ਚੱਕ ਕੇ ਤਵਾ ਲਾਈ ਜਾਓ, ਪੋਲੀਟੀਸ਼ੀਅਨ ਤੇ ਲਾਈ ਜਾਓ, ਕੋਈ ਨੀ ਪੁੱਛਦਾ ਹੈਗਾ, ਸਾਰਿਆਂ ਨੂੰ ਪਤਾ ਪੋਲੀਟੀਸ਼ੀਅਨ ਕਿਹੋ ਜਿਹੇ ਹੁੰਦੇ ਨੇ, ਕਿਉਂਕਿ ਇਨ ਜਨਰਲ ਆਪਾਂ ਗੱਲ ਕਰ ਰਹੇ ਹਾਂ ਇਨ ਜਨਰਲ। ਪਰ ਇਨ ਜਨਰਲ ਜਦੋਂ ਗੱਲ ਕਰਦੇ ਉਹਦੇ 'ਚ ਐਕਸੈਪਸ਼ਨ ਵੀ ਹੁੰਦੀਆਂ ਨੇ ਨਾ। ਹੁਣ ਭਾਵੇਂ ਆਮ ਬੰਦਾ ਜਿਹੜਾ ਆਮ ਪੋਲੀਟੀਸ਼ੀਅਨ ਆ, ਜਿਹੜਾ ਅੱਜ ਕੱਲ੍ਹ ਦੀ ਜਿਹੜੀ ਸਿਆਸੀ ਰੰਗਤ ਆ ਉਹਦੇ ਵਿੱਚ ਰੰਗਿਆ ਹੋਇਆ, ਇਹ ਵਰਡ ਦਾ ਮਤਲਬ ਤੁਸੀਂ ਸਮਝ ਸਕਦੇ ਹੋ ਕਿ ਅੱਜ ਕੱਲ੍ਹ ਜਿਹੜੇ ਪੋਲੀਟੀਸ਼ੀਅਨ ਕਿਹੋ ਜਿਹੇ ਨੇ ਤੇ ਉਸ ਸਿਆਸੀ ਜਿਹੜਾ ਕਲਚਰ ਆ ਉਹਦੇ ਜਿਹੜਾ ਪੂਰੀ ਤਰ੍ਹਾਂ ਰੰਗਿਆ ਹੋਇਆ, ਭਾਵੇਂ ਸਾਹਮਣੇ ਸਾਡੇ ਸਾਹਮਣੇ ਉਹ ਵੀ ਬੈਠਾ, ਅਸੀਂ ਫੇਰ ਵੀ ਪੱਤਰਕਾਰ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਉਹਨੂੰ ਇਸ ਤਰੀਕੇ ਨਾਲ ਸਵਾਲ ਕਰਨੇ ਆ ਵੀ ਉਹ ਸਿਆਸੀ ਰੰਗਤ ਆ ਜਿਹੜੀ, ਜੇ ਉਹ ਲੋਕ ਵਿਰੋਧੀ ਹੈ ਤਾਂ ਲੋਕਾਂ ਦੇ ਸਾਹਮਣੇ ਆ ਜੇ, ਲੋਕ ਜੱਜ ਕਰ ਸਕਣ ਵੀ ਇਹ ਜਿਹੜੀ ਸਿਆਸੀ ਰੰਗਤ 'ਚ ਰੰਗਿਆ ਹੋਇਆ ਜਿਹੜੇ ਸ਼ਬਦ ਬੋਲ ਰਿਹਾ ਪੋਲੀਟੀਸ਼ੀਅਨ, ਇਹ ਲੋਕ ਵਿਰੋਧੀ ਆ ਤੇ ਇਹ ਸਿਸਟਮ ਜਾਂ ਉਹ ਪੋਲੀਟੀਸ਼ੀਅਨ ਐਕਸਪੋਜ਼ ਹੋਵੇ, ਉਹ ਲੋਕਾਂ ਨੇ ਜੱਜ ਕਰ ਲੈਣਾ। ਪਰ ਜੇ ਅਸੀਂ ਜੱਜ ਕਰਕੇ ਪਹਿਲਾਂ ਹੀ ਦੱਸ ਦਈਏ ਲੋਕਾਂ ਨੂੰ, ਫਿਰ ਇਹ ਇਸ ਤਰ੍ਹਾਂ ਹੁੰਦਾ ਵੀ ਅਸੀਂ ਬਾਇਸਡ ਆ, ਜਾਂ ਸਾਨੂੰ ਉਹ ਸਮਝ ਨਹੀਂ ਹੈ, ਜਾਂ ਸਾਨੂੰ ਪੰਜਾਬੀ ਸ਼ਬਦਾਂ ਸਾਨੂੰ ਅਕਲ ਹੀ ਨਹੀਂ ਹੈ ਸਵਾਲ ਕਰਨ ਦੀ। ਮਿਸਟਰ ਸਿੰਧ ਨੇ ਰਚਨਾ ਸਿੰਘ ਨੂੰ ਸਿੱਧਾ ਹੀ ਕਿਹਾ ਤਾਂ ਚਾਹੀਦਾ ਤਾਂ ਇਹ ਸੀ ਬਈ ਉਸ ਡਿਬੇਟ ਦੇ ਵਿੱਚ ਦੋ ਜਾਂ ਤਿੰਨ ਪਰਸਨ ਬੈਠੇ ਆ, ਪਰਸਨੈਲਿਟੀਜ਼ ਬੈਠੀਆਂ, ਉਹਨਾਂ ਨੂੰ ਅਲੱਗ ਅਲੱਗ ਸੇਮ ਸਵਾਲ ਆ ਜਿਹੜਾ, ਜਾਂ ਸੇਮ ਤਰ੍ਹਾਂ ਦੇ ਸਵਾਲ ਪੁੱਛ ਕੇ ਉਹਨਾਂ ਦੇ ਆਂਸਰ ਲਏ ਜਾਂਦੇ, ਤਾਂ ਸਿੰਧ ਸਾਹਿਬ ਨੇ ਪਹਿਲਾਂ ਹੀ ਕਹਿਤਾ, ਕਿਉਂਕਿ ਵੀਡੀਓ ਹਾਜ਼ਰ ਆ ਦੋਸਤੋ, ਟੀਵੀ ਤੇ ਆ ਚੁੱਕੀ ਆ, ਤੁਸੀਂ ਦੇਖ ਸਕਦੇ ਹੋ। ਉਹ ਕਹਿੰਦੇ ਜੀ ਪੁਰਾਣੀ ਜਿਹੜੀ MPP ਸੀ ਤੁਹਾਡੇ ਇੱਥੇ, ਵੀ ਲੋਕ ਕਹਿੰਦੇ ਨੇ ਵੀ ਪੁਰਾਣੀ MPP ਹੈ ਜਿਹੜੀ, ਵੀ ਅਸਲ ਦੇ ਵਿੱਚ ਕੰਮ ਤਾਂ ਉਹਦਾ ਹੀ ਚੱਲਦਾ, ਡਿਫੈਕਟੋ ਜਿਹਨੂੰ ਕਹਿੰਦੇ ਆਪਾਂ, ਵੀ ਅਸਲ ਦੇ ਵਿੱਚ ਕਾਰਜਸ਼ੀਲ ਤਾਂ ਉਹ ਹੀ ਆ, ਤੁਸੀਂ ਤਾਂ ਸਿਰਫ ਰਬੜ ਸਟੈਂਪ ਹੋ, ਤੁਸੀਂ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਵੀ ਭਲਿਓ ਮਾਨਸਾ, ਹੁਣ ਤੁਸੀਂ ਇੱਕ ਵਿਅਕਤੀ ਨੂੰ ਪਹਿਲਾਂ ਕਹਿਤਾ ਤੁਸੀਂ ਰਬੜ ਸਟੈਂਪ ਹੋ, ਤੁਸੀਂ ਉਦੋਂ ਕੀ ਐਕਸਪੈਕਟ ਕਰਦੇ ਹੋ, ਇਹਦਾ ਮਤਲਬ ਤੁਸੀਂ ਜੱਜ ਕਰੀ ਬੈਠੇ ਹੋ। ਬਹਾਨਾ ਲੋਕਾਂ ਦਾ, ਤੁਸੀਂ ਇਹੋ ਜਿਹੇ ਸਵਾਲ ਪੁੱਛੋ ਜਿਹਦੇ ਵਿੱਚੋਂ ਜੇ ਤੁਹਾਨੂੰ ਲੱਗਦਾ ਹੈ ਵੀ ਪਰਸਨ ABC ਸੱਚੀ ਮੁੱਚੀ ਰਬੜ ਸਟੈਂਪ ਆ, ਜਾਂ ਉਹਨੇ ਕੋਈ ਗਲਤ ਕੰਮ ਕੀਤਾ, ਜਾਂ ਉਹਨੇ ਆਪਣਾ ਇਨੀਸ਼ੀਏਟਿਵ ਨਹੀਂ ਲਿਆ, ਤੁਸੀਂ ਸਵਾਲਾਂ ਦੀ ਝੜੀ ਲਾ ਦਿਓ ਉਹਦੇ ਮੂਹਰੇ, ਜਿੱਥੋਂ ਲੋਕਾਂ ਨੂੰ ਆਪ ਹੀ ਪਤਾ ਲੱਗ ਜੇ। ਤੁਸੀਂ ਇੱਕ ਜੱਜਮੈਂਟ ਦੇ ਰਹੇ ਹੋ ਇੱਕ MPP ਨੂੰ, ਚੁਣੀ ਹੋਈ ਜਿਹੜੀ MPP ਹੈ, ਜਿਹੜੀ ਔਰਤ ਆ ਤੇ ਜਿਹੜੀ ਇੱਕ ਵਿਸ਼ੇਸ਼ ਕਲਰ ਦੀ ਹੈ, ਏਸ਼ੀਅਨ ਭਾਈਚਾਰੇ ਦੇ ਵਿੱਚੋਂ ਆ, ਏਸ਼ੀਅਨ ਭਾਈਚਾਰੇ ਦੇ ਵਿੱਚੋਂ ਉਹ ਔਰਤ ਨੇ ਹਿੰਮਤ ਕੀਤੀ ਆ, ਉਹਦਾ ਇੱਕ ਆਪਣਾ ਟਰੈਕ ਰੈਕਰਡ ਆ, ਤੁਸੀਂ ਬਜਾਏ ਇਹਦੇ ਕਿ ਉਹਨੂੰ ਪੁੱਛੋ ਵੀ ਭਾਈ ਬੀਬਾ ਤੇਰਾ ਟਰੈਕ ਰੈਕਰਡ ਕੀ ਆ, ਤੂੰ ਕੀ ਕਾਰਵਾਈਆਂ ਕੀਤੀਆਂ ਨੇ, ਤੂੰ ਆਪਣੇ ਆਪ ਨੂੰ ਸਕਸੈਸਫੁਲ ਕਿਵੇਂ ਦਿਖਾ ਸਕਦੀ ਆ ਤਾਂ ਕਿ ਲੋਕ ਤੈਨੂੰ ਵੋਟ ਪਾਉਣ, ਲੋਕ ਤੈਨੂੰ ਕਿਉਂ ਵੋਟ ਪਾਉਣ। ਉਹ ਸਿੱਧਾ ਹੀ ਉਹਦੇ ਤੇ ਠਾ ਦੇਣੇ ਸਵਾਲ ਕਰ ਰਹੇ ਆ। ਇਹ ਸਵਾਲ ਓਫੈਂਸਿਵ ਗਿਣਿਆ ਜਾਂਦਾ ਸਾਡੇ ਇੱਥੇ ਇਸ ਦੇਸ਼ ਦੇ ਵਿੱਚ ਜਾਂ ਕਿਸੇ ਵੀ ਦੇਸ਼ ਦੇ ਵਿੱਚ, ਇਹ ਪੱਤਰਕਾਰੀ ਦੀ ਮਰਿਆਦਾ ਤੇ ਪੂਰਾ ਨਹੀਂ ਉਤਰਦਾ। ਮਿਸਟਰ ਸਿੰਧ ਨੇ ਜਿਹੜੇ, ਉਹਨਾਂ ਨੂੰ ਗਿਣਿਆ ਗਿਆ ਵੀ ਬੜੇ ਸਿਆਣੇ ਪੱਤਰਕਾਰ ਨੇ, ਮੈਂ ਉਹਨਾਂ ਦੇ ਕੋਈ ਤਵਾ ਨਹੀਂ ਲਾ ਰਿਹਾ, ਮੈਂ ਤਾਂ ਉਹਨਾਂ ਦਾ ਜਿਹੜਾ ਇਹ ਸਵਾਲ ਸੀਗਾ ਮੈਂ ਉਹ ਸਵਾਲ ਦੇ ਉੱਤੇ ਕਿੰਤੂ ਪ੍ਰੰਤੂ ਕਰ ਰਿਹਾ। ਕਿਉਂ? ਕਿਉਂਕਿ ਜਦੋਂ ਕਿਸੇ ਦਾ ਕਿਹਾ ਹੋਇਆ ਸ਼ਬਦ ਏਅਰ ਦੇ ਉੱਤੇ ਚਲਾ ਜਾਂਦਾ, ਇਹਦਾ ਮਤਲਬ ਆਟੋਮੈਟਿਕਲੀ ਉਹ ਕ੍ਰਿਟਿਸਿਜ਼ਮ ਇਨਵਾਈਟ ਕਰਦਾ। ਇਸ ਕਰਕੇ ਅਸੀਂ ਬੜੀ ਜ਼ਿੰਮੇਵਾਰੀ ਦੇ ਨਾਲ, ਮੈਂ ਆਪਣੇ ਪ੍ਰੋਗਰਾਮ ਦੇ ਵਿੱਚ, ਕਿਉਂਕਿ ਮੈਂ ਵੀ ਪੱਤਰਕਾਰ ਹਾਂ ਉਹ ਵੀ ਪੱਤਰਕਾਰ ਨੇ, ਤੇ ਤੀਸਰੇ ਥਾਂ ਦੇ ਉੱਤੇ ਜਿਹੜੀ ਲੜਕੀ ਨੂੰ MPP ਨੂੰ ਇਹ ਸਵਾਲ ਪੁੱਛਿਆ ਨਹੀਂ ਗਿਆ, ਬਲਕਿ ਪੱਤਰਕਾਰ ਨੇ ਉਹਨਾਂ ਨੂੰ ਕਿਹਾ ਕਿ ਲੋਕ ਕਹਿੰਦੇ ਨੇ ਕਿ ਤੁਸੀਂ ਰਬੜ ਸਟੈਂਪ ਹੋ। ਮੈਂ ਇਸ ਨੂੰ ਇਸ ਤਰ੍ਹਾਂ ਗਿਣਦਾ ਵੀ ਇਹ ਓਫੈਂਸਿਵ ਆ, ਇਹ ਸਾਡੀਆਂ ਲੜਕੀਆਂ ਜਿਹੜੀਆਂ ਪੋਲਿਟਿਕਸ ਦੇ ਵਿੱਚ ਆ ਰਹੀਆਂ ਨੇ ਉਹਨਾਂ ਨੂੰ ਨਿਰਾਸ਼ ਕਰਨ ਵਾਲਾ। ਓਵਰਆਲ ਇਹ ਸਵਾਲ ਜਾਣਬੁੱਝ ਕੇ ਇਹੋ ਜਿਹੇ ਸਵਾਲ ਕੀਤੇ ਜਾਂਦੇ ਨੇ ਤਾਂ ਕਿ ਜਿਹੜੀਆਂ ਲੜਕੀਆਂ ਸਾਡੀਆਂ ਪੋਲੀਟਿਕਸ 'ਚ ਆਉਂਦੀਆਂ ਨੇ ਉਹ ਡਿਸਕਰੇਜ ਹੋਣ। ਦੇਖੋ ਸਾਡੇ ਇੱਥੇ ਬਹੁਤ ਵਾਰੀ ਗੱਲ ਚੱਲਦੀ ਹੈ, ਸਾਡੇ ਇੱਥੇ ਲਿਬਰਲ ਪਾਰਟੀ ਦੇ ਵਿੱਚ ਲੜਕੀਆਂ ਹੈਗੀਆਂ ਨੇ, ਅਸੀਂ ਕਦੇ ਕਿਸੇ ਦੀ ਪਰਸਨੈਲਿਟੀ ਦੇ ਉੱਤੇ ਕਿਸੇ ਨੂੰ ਕੋਈ ਬੇਹੁਦਾ ਇਹੋ ਜਿਹਾ ਸਵਾਲ ਨਹੀਂ ਪੁੱਛਦੇ। ਅਸੀਂ ਇਨ ਜਨਰਲ ਲਿਬਰਲ ਪਾਰਟੀ ਕੀ ਕਰ ਰਹੀ ਹੈ, ਇਨ ਜਨਰਲ NDP ਪਾਰਟੀ ਕੀ ਕਰ ਰਹੀ ਹੈ, ਇਨ ਜਨਰਲ ਕੰਜ਼ਰਵੇਟਿਵ ਪਾਰਟੀ ਦਾ ਕੀ ਰਵੱਈਆ ਹੈਗਾ। ਅਸੀਂ ਪਰਟੀਕੁਲਰਲੀ ਕਿਸੇ MPP MP ਨੂੰ ਮੂਹਰੇ ਬਿਠਾ ਕੇ ਇਹ ਨਹੀਂ ਕਹਿੰਦੇ ਵੀ ਭਾਈ ਤੂੰ ਰਬੜ ਸਟੈਂਪ ਆ, ਦੱਸ ਤੂੰ ਰਬੜ ਸਟੈਂਪ ਹੈ ਕਿ ਨਹੀਂ ਹੈ। ਇਹ ਤਾਂ ਵੈਸੇ ਹੀ ਗਲਤ ਆ। ਇਹ ਮੈਂ ਤਾਂ ਗੱਲ ਕਰ ਰਿਹਾ ਕਿਉਂਕਿ ਪੰਜਾਬੀ ਮੀਡੀਆ ਚ ਅੱਛਾ ਸਾਡੇ ਇੱਥੇ ਤਰ੍ਹਾਂ ਤਰ੍ਹਾਂ ਦੇ ਰੰਗ ਬਿਰੰਗੇ ਪੱਤਰਕਾਰ ਨੇ ਜਿਹੜੇ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਗਰਾਮ ਆਪਣੇ ਪ੍ਰੋਗਰਾਮਾਂ ਦੇ ਚ ਆਪਣੇ ਰੇਡੀਓ TV ਪ੍ਰੋਗਰਾਮ ਤੇ ਚਲਾਉਂਦੇ ਨੇ, ਆਪੋ ਆਪਣੇ ਤਰੀਕੇ ਨਾਲ ਚਲਾਉਂਦੇ ਨੇ। ਦੋ ਚਾਰ ਪੱਤਰਕਾਰ ਹੈਗੇ ਨੇ ਜਿਹੜੇ ਸਾਹਮਣੇ ਬਿਠਾ ਕੇ ਕਿਸੇ ਨਾ ਕਿਸੇ ਵਿਅਕਤੀ ਦੀ ਜੇ ਵਿਅਕਤੀ ਆਮ ਹੁੰਦਾ ਕਈ ਵਾਰੀ ਉਹਦੀ ਬੇਇੱਜ਼ਤੀ ਕਰ ਦਿੰਦੇ ਨੇ, ਉਹਨੂੰ ਇਸ ਤਰੀਕੇ ਦੇ ਸਵਾਲ ਪੁੱਛਦੇ ਨੇ ਵੀ ਅਸੀਂ ਆਪਣੀ ਟੌਹਰ ਬਣਾ ਲਈਏ ਸਰੋਤਿਆਂ ਕੋਲੇ, ਵੀ ਸਰੋਤੇ ਸਾਡੇ ਕਹਿਣ ਵਾਹ ਵੀ ਵਾਹ ਕਿਆ ਪੱਤਰਕਾਰ ਆ ਵੀ ਬੜੇ ਸਖ਼ਤ ਸਵਾਲ ਪੁੱਛੇ ਨੇ। ਮੈਂ ਬੜਾ ਸਾਫ਼ ਤੇ ਸਪਸ਼ਟ ਕਹਿ ਦਿੰਦਾ ਜੀ ਬਈ ਸਰੋਤੇ ਆ ਜਿਹੜੇ ਲੋਕ ਤਾਂ ਹਮੇਸ਼ਾ ਹੀ ਸਿਆਣੇ ਹੁੰਦੇ ਨੇ, ਈਵਨ ਸਾਡੇ ਪੱਤਰਕਾਰਾਂ ਨਾਲੋਂ ਸਿਆਣੇ ਨੇ, ਮੇਰੇ ਨਾਲੋਂ ਵੀ ਸਿਆਣੇ ਨੇ, ਲੋਕ ਜੱਜ ਕਰ ਲੈਂਦੇ ਨੇ। ਪਰ ਕਈ ਵਾਰੀ ਜਿਹੜੀ ਮੈਜੋਰਿਟੀ ਹੁੰਦੀ ਆ ਨਾ ਉਹਦੇ ਫੈਸਲੇ ਗਲਤ ਹੁੰਦੇ ਨੇ। ਪੱਤਰਕਾਰ ਦੇ ਵਿੱਚ ਜੇ ਹਿੰਮਤ ਹੀ ਹੈ ਨਹੀਂ ਕਿ ਉਹ ਮੈਜੋਰਿਟੀ ਲੋਕਾਂ ਦੇ ਫੈਸਲੇ ਗਲਤ ਨੇ ਉਹਨੂੰ ਗਲਤ ਕਹਿ ਸਕਦਾ, ਕਾਹਦਾ ਪੱਤਰਕਾਰ ਆ? ਉਹਨੂੰ ਰੇਡੀਓ TV ਛੱਡ ਕੇ ਆਪਦਾ ਆਰਾਮ ਨਾਲ ਹੋਰ ਕੰਮ ਕਰਨਾ ਚਾਹੀਦਾ, ਹੋਰ ਕੰਮਾਂ ਤੇ ਬਹੁਤ ਵਧੀਆ ਪੈਸੇ ਮਿਲਦੇ ਨੇ, ਕਿਉਂ ਉਹ ਇੱਥੇ ਟਾਈਮ ਸਾਫ ਕਰਦਾ? ਪੱਤਰਕਾਰ ਦੀ ਇੱਕ ਦੀ ਜ਼ਿੰਮੇਵਾਰੀ ਹੈ, ਉਹਨੇ ਜਿਹੜਾ ਕੁਝ ਸਾਡੇ ਸਾਹਮਣੇ ਹੋ ਰਿਹਾ ਉਹਨੇ ਉਹ ਸ਼ੀਸ਼ਾ ਲੋਕਾਂ ਨੂੰ ਦਿਖਾ ਦੇਣਾ। ਪੱਤਰਕਾਰ ਨੇ ਜੱਜ ਨਹੀਂ ਬਣਨਾ ਹੁੰਦਾ। ਮੇਰਾ ਮਨ ਆਪ ਖਰਾਬ ਆ ਵੀ ਇੱਕ ਸੀਨੀਅਰ ਪੱਤਰਕਾਰ ਆ ਜਿਹੜਾ ਉਹਨੇ ਇੱਕ ਉੱਭਰ ਰਹੀ ਜਿਹੜੀ ਸ਼ਖਸੀਅਤ ਆ, ਸਿਆਸੀ ਸ਼ਖਸੀਅਤ ਆ, ਜਿਹਦਾ ਕਿਰਦਾਰ ਓਵਰਆਲ ਹੁਣ ਤੱਕ, ਕੱਲ ਨੂੰ ਮੈਨੂੰ ਨਹੀਂ ਪਤਾ, ਓਵਰਆਲ ਹੁਣ ਤੱਕ ਲੋਕ ਪੱਖੀ ਰਿਹਾ। ਮੈਂ ਕਿਸੇ ਪਾਰਟੀ ਪਾਲਿਸੀ ਨਾਲ ਸਹਿਮਤ ਨਹੀਂ ਹਾਂ, ਤੇ ਉਹਨੂੰ ਸਵਾਲ ਇਸ ਤਰ੍ਹਾਂ ਪੁੱਛੇ, ਉਹਦੇ ਉੱਤੇ ਸਿੱਧਾ ਹੀ ਠਾ ਠੱਪਾ ਇਹੋ ਜਿਹਾ ਲਾਉਣ ਦੀ ਕੋਸ਼ਿਸ਼ ਕੀਤੀ ਆ, ਤੇ ਉਹ ਕੁੜੀ ਨੇ ਬੜੀ ਦਲੇਰੀ ਦੇ ਨਾਲ ਜਵਾਬ ਦਿੱਤਾ ਵੀ ਮੇਰਾ ਟਰੈਕ ਰੈਕਰਡ ਹੈ ਕਿ ਮੈਂ ਹੁਣ ਤਾਈਂ ਆਹ ਕੰਮ ਕੀਤਾ, ਤੇ ਮੈਨੂੰ ਸਵਾਲ ਵੀ ਇਸੇ ਤਰ੍ਹਾਂ ਦਾ ਪੁੱਛਿਆ ਜਾਣਾ ਚਾਹੀਦਾ। ਤੇ ਖਾਸ ਕਰਕੇ ਜਦੋਂ ਦੇਖੋ, ਜਦੋਂ ਤੁਹਾਡੇ ਸਾਹਮਣੇ ਇੱਕ ਔਰਤ ਬੈਠੀ ਹੈ ਜਿਹੜੀ ਪੋਲੀਟੀਸ਼ੀਅਨ ਆ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਰੱਖਦੀ ਆ, ਮੈਂ ਕਹੂੰਗਾ ਜੀ ਭਾਵੇਂ ਉਹਦੀ ਪਾਰਟੀ ਦਾ ਜਿਹੜਾ ਰੋਲ ਆ ਉਹ ਮਾੜਾ ਵੀ ਕਿਉਂ ਨਾ ਹੋਵੇ, ਪਰ ਜਦੋਂ ਤੁਸੀਂ ਉਹਨੂੰ ਸਵਾਲ ਪੁੱਛ ਰਹੇ ਹੋ, ਤੁਸੀਂ ਫਿਰ ਉਹ ਜਿਹੜਾ ਮਾੜਾ ਰੋਲ ਹੈਗਾ ਜਾਂ ਉਹਦੇ ਟਰੈਕ ਰੈਕਰਡ 'ਚ ਵੀ ਜੇ ਕੁਝ ਮਾੜਾ ਪਿਆ, ਤੁਸੀਂ ਪਰਟੀਕੁਲਰਲੀ ਸਵਾਲ ਪੁੱਛੋ ਵੀ ਇਸ ਵੇਲੇ ਭਾਈ ਬੀਬਾ ਜਾਂ ਵੀਰ ਜੀ ਜਾਂ ਭੈਣ ਜੀ, ਤੁਸੀਂ ਇਸ ਵੇਲੇ ਆਹ ਡਿਸੀਜਨ ਲਿਆ ਸੀਗਾ, ਉਹ ਡਿਸੀਜਨ ਕਿਵੇਂ ਜਸਟੀਫਾਈਡ ਸੀ, ਤੁਸੀਂ ਕਿਉਂ ਡਿਸੀਜਨ ਲਿਆ, ਬਲਕਿ ਉਹ ਡਿਸੀਜਨ ਨੇ ਤਾਂ ਆਹ ਰਿਜ਼ਲਟ ਕੱਢੇ ਨੇ। ਤੁਸੀਂ ਇਹ ਸਾਰਾ ਕੁਝ ਘੋਖ ਕੇ ਦਿਖਾਓ, ਥੋੜ੍ਹਾ ਵੀ ਤੁਸੀਂ ਘਰੋਂ ਤਿਆਰ ਕਰਕੇ ਇਹੋ ਜਿਹਾ ਸਵਾਲ ਲਿਆਓ, ਸਵਾਲ ਨਹੀਂ ਚਾਰ ਚੜੀਟਾ ਪੇਪਰ ਤੇ ਲਿਆ ਕੇ ਮਾਰ ਕੇ ਤੇ ਲੈ ਆਓ, ਤੇ ਸਾਹਮਣੇ ਬੈਠਾ ਜਿਹੜਾ ਤੁਸੀਂ ਦੇਖੋ ਇਹਨਾਂ ਤੇ, ਉਹਦੇ ਨਾਲ ਸਾਡੀ ਕਮਿਊਨਿਟੀ ਆ ਜਿਹੜੀ ਓਵਰਆਲ ਉਹਦੇ ਤੇ ਕੀ ਅਸਰ ਪੈ ਰਿਹਾ। ਮੀਡੀਆ ਜਿਹੜਾ, ਮੀਡੀਆ ਨੂੰ ਜ਼ਿੰਮੇਵਾਰੀ ਤੋਂ ਥੋੜਾ ਜਿਹਾ ਵੱਧ ਕੰਮ ਲੈਣਾ ਚਾਹੀਦਾ। ਮੈਂ ਸਮਝਦਾ ਵੀ ਕਈ ਵਾਰੀ ਸਾਡੇ ਮੂੰਹ ਦੇ ਵਿੱਚੋਂ ਸ਼ਬਦ ਨਾ ਤਿਲਕ ਜਾਂਦੇ ਨੇ ਜਿਹਨੂੰ ਸਲਿਪ ਆਫ ਟੰਗ ਕਹਿ ਦਿੰਦੇ ਆ, ਸਾਨੂੰ ਫਟਾਫਟ ਮਾਫੀ ਮੰਗ ਲੈਣੀ ਚਾਹੀਦੀ ਹੈ। ਸਾਡੇ ਤੋਂ ਕਿਹੜਾ ਗਲਤੀਆਂ ਨਹੀਂ ਹੁੰਦੀਆਂ, ਇੱਥੇ ਬੋਲਦੇ ਬਹੁਤ ਵਾਰੀ ਸਾਨੂੰ ਕਿਸੇ ਸਵਾਲ ਦਾ ਜਵਾਬ ਨਹੀਂ ਪਤਾ ਹੁੰਦਾ, ਅਸੀਂ ਕਹਿ ਦਿੰਦੇ ਹਾਂ ਬਈ ਦੇਖੋ ਜੀ ਸਾਨੂੰ ਨਹੀਂ ਪਤਾ, ਅਸੀਂ ਇਸ ਮਸਲੇ ਬਾਰੇ ਸਾਡੀ ਜਾਣਕਾਰੀ ਨਹੀਂ ਹੈ, ਆਪਾਂ ਪਤਾ ਕਰਕੇ ਦੱਸ ਦਿਆਂਗੇ। ਜੇ ਸਾਡੇ ਮੂੰਹੋਂ ਸ਼ਬਦ ਕਈ ਵਾਰੀ ਗਲਤ ਨਿਕਲ ਜਾਂਦਾ, ਹੁਣ ਪੱਤਰਕਾਰ ਕਿਹੜਾ ਪ੍ਰੋਫੈਸਰ ਆ, ਦੇਖੋ ਪ੍ਰੋਫੈਸਰ ਤਾਂ ਆਪਣੇ ਕੰਮ 'ਚ ਮਾਹਰ ਹੁੰਦਾ, ਪ੍ਰੋਫੈਸਰ ਆ ਜਿਹੜਾ ਉਹਨੂੰ ਲੈਂਗੁਏਜ ਬਾਰੇ ਜਾਣਕਾਰੀ ਹੈ, ਪੱਤਰਕਾਰ ਆ ਜਿਹੜਾ ਉਹਨੂੰ ਸਾਰਾ ਕੁਛ ਪਤਾ ਹੁੰਦਾ। ਪਰ ਪੱਤਰਕਾਰ ਦੇ ਮੂੰਹ ਤੋਂ ਕਈ ਵਾਰੀ ਪੱਤਰਕਾਰ ਜਿਹੜਾ ਕੁਝ ਕਹਿਣਾ ਚਾਹੁੰਦਾ ਹੁੰਦਾ, ਕਿਉਂਕਿ ਰੇਡੀਓ TV ਦਾ ਕੰਮ ਇਹੋ ਜਿਹਾ, ਉਹ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਸਕਦਾ, ਉਹਨੂੰ ਸ਼ਬਦ ਨਹੀਂ ਲੱਭਦੇ ਮੌਕੇ ਤੇ, ਕਿਉਂਕਿ ਇੱਕ ਦਿਮਾਗ ਦਾ ਇੱਕ ਪ੍ਰੈਸ਼ਰ ਹੁੰਦਾ ਵੀ ਆਹ ਗੱਲ ਆ, ਇਹ ਇਨ ਜਨਰਲ ਸੈਂਸ ਇਹਦਾ ਮਤਲਬ ਆਹ ਹੈਗਾ, ਇਹ ਮੈਂ ਕਨਵੇ ਕਰਨੀ ਆ। ਪਰ ਕਈ ਵਾਰੀ ਸ਼ਬਦ ਆ ਜਿਹੜੇ ਉਹ ਮੂੰਹ ਚੋਂ ਹੋਰ ਨਿਕਲ ਜਾਂਦੇ ਨੇ, ਦਿਮਾਗ ਦਾ ਤੇ ਜ਼ੁਬਾਨ ਦਾ ਜਿਹੜਾ ਰਾਬਤਾ ਨਾ ਉਹ ਜਿਹੜਾ ਇੱਕ ਲੈ ਆ ਉਹ ਟੁੱਟ ਜਾਂਦੀ ਆ। ਪਰ ਮਾਫੀ ਮੰਗ ਲਈਦੀ ਆ ਜੀ, ਐਡੀ ਕੀ ਗੱਲ ਆ। ਇਹ ਜਿਹੜੇ ਕਈ ਸਾਡੇ ਸਮਾਜ ਦੇ ਵਿੱਚ ਪੱਤਰਕਾਰ ਨੇ ਨਾ, ਬਈ ਅਸੀਂ ਸਾਡੇ ਹੱਥ ਦੇ ਵਿੱਚ ਹੁਣ ਮਾਈਕ ਆਈ ਹੋਈ ਆ ਤੇ ਅਸੀਂ ਸਾਹਮਣੇ ਨੂੰ ਕੁਛ, ਇਹ ਵੀ ਰੁਝਾਨ ਖਤਰਨਾਕ ਆ। ਦੂਜੇ ਪਾਸੇ ਦੂਜਾ ਰੁਝਾਨ ਵੀ ਖਤਰਨਾਕ ਆ ਵੀ ਜੇ ਸਾਡੇ ਸਾਹਮਣੇ ਪੋਲੀਟੀਸ਼ੀਅਨ ਬੈਠਾ ਤੇ ਅਸੀਂ ਸਵਾਲ ਹੀ ਉਹਨੂੰ ਕੋਈ ਨਾ ਕਰੀਏ, ਜਾਂ ਅਸੀਂ ਸਵਾਲ ਉਹ ਹੀ ਕਰੀਏ ਜਿਹੜੇ ਉਹਨੂੰ ਚੰਗੇ ਲੱਗਦੇ ਨੇ, ਤੇ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰੀਏ ਕਿ ਅਸੀਂ ਤਾਂ ਭਾਈ ਤੁਹਾਡੇ ਭਗਤ ਹਾਂ, ਉਹ ਵੀ ਰੁਝਾਨ ਖਤਰਨਾਕ ਆ। ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ, ਜੇ ਕਿਤੇ ਗਲਤੀ ਹੋ ਜਾਂਦੀ ਤਾਂ ਐਡੀ ਕੋਈ ਬਾਹਲੀ ਵੱਡੀ ਗੱਲ ਨਹੀਂ ਹੁੰਦੀ ਗੀ, ਗਲਤੀ ਦਾ ਅਹਿਸਾਸ ਆ ਜਿਹੜਾ ਉਹ ਕਰ ਵੀ ਲੈਣਾ ਚਾਹੀਦਾ। ਮੇਰੇ ਖਿਆਲ ਸਾਡੇ ਨਾਲ ਇੱਕ ਦੋ ਕਾਲਰ ਨੇ, ਉਹਨਾਂ ਦੀ ਗੱਲਬਾਤ ਸੁਣ ਲਈਏ ਪਹਿਲਾਂ, ਕੀ ਕਹਿਣਾ ਚਾਹੁੰਦੇ? ਹਾਂਜੀ ਇਹਨੇ ਕਾ ਸਵਾਗਤ ਤੁਹਾਡਾ ਜੀ।
ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਚੰਜੀ ਜੀ
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਅੱਛਾ, ਇੱਥੇ ਬਾਈ ਜੀ ਦੋ ਚੀਜ਼ਾਂ ਹੋ ਰਹੀਆਂ। ਚਿੰਨ ਸਾਹਿਬ ਬਹੁਤ ਸੀਨੀਅਰ ਪੱਤਰਕਾਰ ਨੇ, ਕਾਫੀ ਪੁਰਾਣੇ ਨੇ, ਮੈਂ ਵੀ ਬਹੁਤ ਦੇਰ ਦਾ ਉਹਨੂੰ ਸੁਣ ਰਿਹਾ, ਤੇ ਦੂਸਰੀ ਗੱਲ ਇਹ ਆ ਵੀ ਉਹ ਹੁਣ ਇੰਟਰਵਿਊ ਲੈ ਰਿਹਾ ਲੋਕਾਂ ਦੇ ਵਿਚਾਰ ਵਿਊ ਪੁੱਛਣੇ ਉਹਨਾਂ ਨੇ ਆਪਣੇ ਉਹਨੇ ਐ ਨੀ ਕਿਹਾ ਵੀ ਮੈਂ
ਤੁਸੀਂ ਜਿਹੜੀ ਬਾਰੇ ਜਿਹੜੀ ਜਿਹੜੀ ਵੀਡੀਓ ਬਾਰੇ ਮੈਂ ਗੱਲ ਕਰ ਰਿਹਾ ਉਹ ਦੇਖੀ ਆ ਤੁਸੀਂ ਜਿਹੜੀ ਰਚਨਾ ਸਿੰਘ
ਇੱਕ ਮਿੰਟ ਉਸੇ ਤੇ ਗੱਲ ਕਰ ਰਿਹਾ ਨਾ ਜਿਵੇਂ ਉਸੇ ਤੇ ਗੱਲ ਕਰ ਰਿਹਾ ਉਹ ਲੋਕ ਹੁਣ ਤੁਸੀਂ ਕਿਸੇ ਬੈਠੋ ਤੁਸੀਂ ਆਪਣੇ ਸਵਾਲ ਨੀ ਪੁੱਛਣੇ ਲੋਕਾਂ ਬਾਰੇ ਜਾਂ ਲੋਕਾਂ ਦੇ ਸਵਾਲ ਉਹ ਤੋਂ ਪੁੱਛਣੇ ਨੇ ਜਿਹਦੀ ਇੰਟਰਵਿਊ ਲੈਣੀ ਆ ਉਹਨੇ ਕਹਿ ਰਹੇ ਲੋਕ ਕਹਿ ਰਹੇ ਨੇ ਮੈਂ ਵੀ ਉਹਦੇ ਕੋਲੇ ਕੋਈ ਅਜਿਹਾ ਹੋਵੇ ਕਿਤੇ ਰਿਟਰਨ ਚ ਹੋਵੇ ਜਾਂ ਕਿਤੇ ਉਹਦੇ ਕੋਲੇ ਹੋਵੇ ਲੋਕਾਂ ਦੇ ਵਿਊ ਉਹਨੇ ਕਿਹਾ ਵੀ ਲੋਕ ਕਹਿ ਰਹੇ ਨੇ ਅੱਛਾ ਦੇਖੋ ਜਗਮੀਤ ਸਿੰਘ ਨੂੰ ਕਿੰਨੇ ਕਿੰਨਿਆਂ ਨੇ ਇੰਟਰਵਿਊ ਜਦੋਂ ਲਈ ਕਿੱਡਾ ਵੱਡਾ ਲੀਡਰ ਆ ਉਹਨੂੰ ਖਾਲਿਸਤਾਨ ਦੇ ਨਾਲ ਜਮਾਂ ਜੋੜ ਦਿੰਦੇ ਹੁੰਦੇ ਸੀਗੇ ਉਹ ਵੀ ਲੋਕਾਂ ਦੀ ਵੀ ਲੋਕੀ ਪੁੱਛਦੇ ਸੀ ਨਾ ਐਂ ਤਾਂ ਨੀ ਕਹਿੰਦੇ ਸੀਗੇ ਉਹ ਕਲੀਅਰ ਕਰਦੇ ਵੀ ਹਾਂ ਭਾਈ ਮੈਂ ਨਹੀਂ ਮੈਂ ਦੱਸੋ ਕਿੱਥੇ ਰੋਡ ਸਟੈਂਪ ਆ ਕੀ ਕੀਤਾ ਕਿਵੇਂ ਕੀਤਾ ਜਸਟ ਉਹਨੇ ਇੱਕ ਕੁਐਸਚਨ ਕੀਤਾ ਜਸਟ ਵੀ ਲੋਕ ਇਹ ਕਹਿ ਰਹੇ ਨੇ ਹਨਾ
ਹੈਲੋ ਹਾਂਜੀ 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 ਤੁਹਾਡੀ ਗੱਲ ਸੁਣ ਰਿਹਾ ਹੋਰ ਕੁਝ ਕਹਿਣਾ ਚਾਹੁੰਦਾ
ਹੁਣ ਉਹਨੇ ਉਹ ਜੇ ਉਹ ਨਹੀਂ ਪੁੱਛਦਾ ਫਿਰ ਲੋਕਾਂ ਇਹਨਾਂ ਦਰਸ਼ਕਾਂ ਨੇ ਸੁਣਨ ਵਾਲੇ ਨੇ ਕਹਿਣਾ ਸੀ ਵੀ ਆਹ ਬਾਹਰ ਗੱਲ ਆ ਚੱਲ ਰਹੀ ਆ ਤੂੰ ਉਦੋਂ ਕਿਉਂ ਨੀ ਕਲੀਅਰ ਕਰਾਈ ਉਸ ਤੋਂ ਵੀ ਲੋਕ ਇਹ ਗੱਲ ਕਹਿੰਦੇ ਰਬੜ ਸਟੈਂਪ ਆ ਵੀ ਉਹ ਤੁਹਾਡੀ ਕਲੀਅਰ ਤਾਂ ਗਰਾਉਂਡ ਹੈ ਜਾਂ ਨਹੀਂ ਤੂੰ ਰਬੜ ਸਟੈਂਪ ਮੇਰੇ ਖਿਆਲ ਨਾਲ ਕੁਛ ਗਲਤ ਨੀ ਕੀਤਾ ਉਹ ਜਸਟ ਉਹਨੇ ਲੋਕਾਂ ਦੇ ਵਿਊ ਉਹਦੇ ਸਾਹਮਣੇ ਕੀਤੇ ਨੇ ਵੀ ਬਾਹਰ ਆਹ ਗੱਲ ਹੋ ਰਹੀ ਹੈ ਵੀ ਠੀਕ ਆ ਇਹ ਗੱਲ ਉਹਨੇ ਜਸਟ ਇਹ ਪੁੱਛਿਆ ਵੀ ਬਾਹਰ ਤੁਹਾਨੂੰ ਰਬੜ ਸਟੈਂਪ ਕਹਿ ਰਹੇ ਕੀ ਹੈ ਰਬੜ ਸਟੈਂਪ ਹੈ ਜਾਂ ਨਹੀਂ ਹੁਣ ਇਹ ਤਾਂ ਨੀ ਕਹੇ ਮੈਂ ਤੁਹਾਨੂੰ ਰਬੜ ਸਟੈਂਪ ਕਹਿੰਦਾ ਇਹਨੂੰ ਪ੍ਰੂਵ ਕਰ ਵੀ ਰਬੜ ਸਟੈਂਪ ਨਹੀਂ ਹੈ ਤੂੰ
ਮਿਹਰਬਾਨੀ ਵੀਰ ਜੀ ਤੁਹਾਡੇ ਤੁਹਾਡੇ ਵਿਊਜ ਆ ਗਏ ਨੇ ਇਹਦੇ ਉੱਤੇ ਤੁਹਾਡੇ ਆਪਣੇ ਵਿਊਜ ਨੇ ਅਲੱਗ ਅਲੱਗ ਮਸਲੇ ਬਾਰੇ ਅਲੱਗ ਅਲੱਗ ਓਪੀਨੀਅਨ ਆ ਜਿਹੜਾ ਚੰਗੀ ਗੱਲ ਅਲੱਗ ਅਲੱਗ ਓਪੀਨੀਅਨ ਹੋਣਾ
ਨਹੀਂ ਮੈਂ ਇੱਕ ਜਰਨਲਿਸਟ ਨਹੀਂ ਮੈਨੂੰ ਨਹੀਂ ਪਤਾ ਇਹਦੇ ਕੀ ਨੇ
ਬਿਲਕੁਲ ਠੀਕ ਹੈ ਜੀ ਵਿਚਾਰ ਦੇਣੇ ਚਾਹੀਦੇ ਆਪਾਂ ਦੇਖੋ ਫੋਨ ਨੰਬਰ ਤਾਂ ਹੀ ਹੁੰਦੇ ਆ ਤੁਹਾਡੇ ਵਿਚਾਰ ਚੱਲੇਗਾ ਬਿਲਕੁਲ ਠੀਕ ਆ
ਹਾਂ ਤੁਹਾਡਾ ਪੁਆਇੰਟ ਚੱਲੇਗਾ ਆਪ ਨਹੀਂ ਪੁੱਛ ਰਿਹਾ ਸੀ ਮੈਂ ਇਹ ਕਹਿ ਰਿਹਾ ਉਹ ਲੋਕਾਂ ਦੇ ਵਿਊ ਪੁੱਛ ਰਿਹਾ ਸੀ ਇੰਟਰਵਿਊ ਲੈ ਰਿਹਾ ਲੋਕਾਂ ਦੇ ਵਿਊ ਉਹਨੇ ਪੁੱਛਣੇ ਆ ਲੋਕਾਂ ਬਾਰੇ ਉਹਨੇ ਪੁੱਛਣਾ ਸਾਰੇ ਤੁਸੀਂ ਆਪ ਵੀ ਕਹਿ ਚੁੱਕੇ ਹੋ ਉਹਦੇ ਅੰਦਰੋਂ ਜਾਂ ਜਿਵੇਂ ਵੀ ਹੈਗਾ ਪੁੱਛ ਸਕਦੇ ਹੋ ਨਾ ਵੀ ਉਹਦੇ ਬਾਰੇ ਕਿਵੇਂ ਹੁਣ ਉਹਨੇ
ਤੁਹਾਡਾ ਪੁਆਇੰਟ ਚੱਲਿਆ ਗਿਆ ਵੀਰ ਜੀ ਆਪਾਂ ਰਿਪੀਟੇਸ਼ਨ ਨਾ ਕਰੀਏ ਤੁਹਾਡਾ ਪੁਆਇੰਟ ਆ ਗਿਆ ਤੁਹਾਡਾ ਪੁਆਇੰਟ ਆਪਦੇ ਹਾਂਜੀ ਹਾਂਜੀ ਮਿਹਰਬਾਨੀ ਬਹੁਤ ਬਹੁਤ ਐਕਚੁਅਲੀ ਕੀ ਹੁੰਦਾ ਬਈ ਇਹ ਜਿਹੜਾ ਸਾਰਾ ਸਾਰੇ ਸਵਾਲ ਇਸ ਤਰ੍ਹਾਂ ਪੁੱਛੇ ਜਾਂਦੇ ਨੇ ਮੈਂ 10 ਮਿੰਟ ਇਸੇ ਗੱਲ ਤੇ ਗੱਲ ਕੀਤੀ ਹੈ ਵੀ ਉਹ ਆਪਣੇ ਸਵਾਲਾਂ ਦੇ ਵਿੱਚੋਂ ਸਵਾਲਾਂ ਦੀ ਝੜੀ ਇਹੋ ਜਿਹੀ ਲਾ ਦਿੰਦਾ ਜਿੰਨੀ ਮਰਜ਼ੀ ਜਿਹਦੇ ਚੋਂ ਪ੍ਰੂਵ ਹੋ ਜਾਂਦਾ ਰਚਨਾ ਕੌਰ ਆ ਜਿਹੜੀ ਰਚਨਾ ਸਿੰਘ ਆ ਉਹ ਤੋਂ ਜਵਾਬ ਨਾ ਦਿੱਤਾ ਜਾਂਦਾ ਉਹ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੀ ਲੋਕਾਂ ਸਾਹਮਣੇ ਆਪੇ ਹੀ ਪ੍ਰੂਵ ਹੋ ਜਾਂਦਾ ਸੀ ਹੋ ਜਾਣਾ
ਉਹਨੇ ਚੱਕਰਾਂ ਚ ਪਾਉਣ ਦੀ ਕੋਸ਼ਿਸ਼ ਹੀ ਨੀ ਕੀਤੀ ਉਹਨੇ ਜਸਟ ਸਿੰਪਲ ਪੁੱਛ ਲਿਆ ਉਹਨੇ ਕਿਉਂ ਝੜੀ ਲਾਉਂਦਾ ਕਿਉਂ ਐਂ ਕਰਦਾ ਸਿੰਪਲ ਇੱਕ ਗੱਲ ਚ ਹਾਂ ਜਾਂ ਨਾ ਜਾਂ ਉਹਨੇ ਕਲੀਅਰ ਕਰ ਵੀ ਨਹੀਂ ਆਏ ਹੈਗਾ ਝੜੀ ਲਾਉਣ ਦੀ ਜ਼ਰੂਰਤ ਹੀ ਨਹੀਂ ਸੀ ਟਾਈਮ ਥੋੜਾ ਹੁੰਦਾ ਉਹਨੇ ਥੋੜੀ ਜਿਹੀ ਕੰਮ ਨਿਬੇੜਨ ਦੀ ਕੋਸ਼ਿਸ਼ ਕੀਤੀ
ਧੰਨਵਾਦ ਮਿਹਰਬਾਨੀ ਤੁਹਾਡੀ ਮਿਹਰਬਾਨੀ ਗੱਲ ਇਹ ਹੈ ਤੁਸੀਂ ਜਗਮੀਤ ਸਿੰਘ ਨਾਲ ਗੱਲ ਕੀਤੀ ਹੈ ਜਗਮੀਤ ਸਿੰਘ ਬਾਰੇ ਪਹਿਲਾਂ ਹੀ ਕਈ ਪੱਤਰਕਾਰਾਂ ਨੇ ਉਹਨਾਂ ਤੋਂ ਸਵਾਲ ਕਢਾਏ ਨੇ ਤੇ ਉਹਨਾਂ ਨੇ ਕਈ ਵਾਰੀ ਉਹ ਜਵਾਬ ਦਿੰਦੇ ਰੁਕੇ ਨੇ ਜਗਮੀਤ ਸਿੰਘ ਦੇ ਜਵਾਬ ਦੇ ਨਾਲ ਇਸ ਗੱਲ ਨੂੰ ਜੋੜਿਆ ਨਹੀਂ ਜਾ ਸਕਦਾ ਰਚਨਾ ਸਿੰਘ ਜਿਹੜੀ ਗੱਲ ਆ ਨਾ ਇਹ ਕੀਤੀ ਕਿ ਲੋਕ ਕਹਿੰਦੇ ਨੇ ਤੁਸੀਂ ਰਬੜ ਸਟੈਂਪ ਹੋ ਹੁਣ ਬੰਦਾ ਇਹੀ ਕਹੂੰਗਾ ਵੀਰ ਜੀ ਪਲੀਜ਼ ਚੁੱਪ ਕਰੋ ਮੈਂ ਹੁਣ ਏਅਰ ਤੇ ਤੁਹਾਨੂੰ ਇੰਨਾ ਟਾਈਮ ਨਹੀਂ ਦੇ ਸਕਦਾ ਹੋਰ ਵੀ ਕਾਲਰ ਵੇਟ ਕਰ ਰਹੇ ਨੇ ਠੀਕ ਹੈ ਤੁਹਾਡੀ ਗੱਲ ਏਅਰ ਦੇ ਉੱਤੇ ਰੇਡੀਓ ਪ੍ਰੋਗਰਾਮ ਆ ਨਾ ਮੇਰੇ ਹੱਥ ਦੇ ਵਿੱਚ ਸਟੇਅਰਿੰਗ ਆ ਕਾਰ ਦਾ ਮੈਂ ਸਾਰਿਆਂ ਨੂੰ ਵਾਜੋ ਸਮਾਂ ਦੇ ਰਿਹਾ ਮੈਂ ਬਕਾਇਦਾ ਇੱਕ ਘੰਟਾ ਇਸ ਗੱਲ ਦੇ ਉੱਤੇ ਲਾ ਰਿਹਾ ਬਈ ਇੱਕ ਪੰਜਾਬੀ ਮੀਡੀਆ ਇੱਕ ਔਰਤ ਆ ਤੇ ਇੱਕ ਮਰਦ ਆ ਤੁਹਾਡੇ ਸਾਹਮਣੇ ਇੱਕ ਔਰਤ ਆ ਜਿਹੜੀ ਉਹ ਉਸ ਕਮਿਊਨਿਟੀ ਦੇ ਵਿੱਚੋਂ ਆ ਜਿਹੜੀ ਕਲਰਡ ਕਮਿਊਨਿਟੀ ਆ ਤੇ ਇੱਕ ਔਰਤ ਆ ਇਹ ਸਵਾਲ ਕੀ ਕਿਸੇ ਹੋਰ ਪੱਤਰਕਾਰ ਨੇ ਕਿਸੇ ਹੋਰ ਵਿਅਕਤੀ ਨੂੰ ਪੁੱਛਿਆ ਸਾਡੇ ਇੱਥੇ ਹੋਰ ਪਾਰਟੀਆਂ ਦੇ ਲੀਡਰ ਨੇ ਉਹ ਰਬੜ ਸਟੈਂਪ ਛੱਡ ਕੇ ਜੀ ਮੈਂ ਤਾਂ ਕਹੂੰ ਉਹ ਪੂਰੀ ਹੋਈ ਸਟੈਂਪ ਨੇ ਉਹਨਾਂ ਨੂੰ ਸਵਾਲ ਪੁੱਛਿਆ ਬੀਸੀ ਦੇ ਵਿੱਚ ਕਿੰਨੇ ਹੋਰ ਲੀਡਰ ਨੇ ਜਿਹੜੇ ਪਾਰਟੀ ਦੀਆਂ ਪਾਲਿਸੀਆਂ ਨੂੰ ਇੰਨ ਬਿੰਨ ਛੱਡ ਕੇ ਗਈ ਜਿਹਨਾਂ ਨੂੰ ਮਹਿਸੂਸ ਹੁੰਦਾ ਵੀ ਅਸੀਂ ਨਾ ਜਿਹਨੇ ਪਾਲਿਸੀਜ਼ ਬਣਾਈਆਂ ਤੇ ਮੈਂ ਸ਼ਬਦ ਚ ਵੀ ਭੋਰਾ ਫਰਕ ਨਾ ਰਹਿ ਜੇ ਕਾਰਬਨ ਕਾਪੀ ਬਿਲਕੁਲ ਐਂ ਕਾਪੀ ਪੇਸਟ ਹੋ ਜੇ ਉਹਨਾਂ ਨੂੰ ਤਾਂ ਅੱਜ ਤੱਕ ਸਵਾਲ ਪੁੱਛੇ ਨੀ ਇਹੋ ਜੇ ਇਹ ਸਵਾਲ ਨਹੀਂ ਇਹ ਡਿਸੀਜਨ ਆ ਤੇ ਲੋਕਾਂ ਦਾ ਤਾਂ ਪਿੱਛੇ ਨਾ ਵੀ ਲੋਕ ਐਂ ਕਹਿੰਦੇ ਨੇ ਮੈਂ ਇਹੀ ਕਹਿ ਰਿਹਾ ਨਾ ਮੇਰਾ ਵਿਚਾਰ ਇਹ ਹੈ ਬਈ ਤੁਹਾਡਾ ਵਿਚਾਰ ਚੱਲਿਆ ਗਿਆ ਮੇਰਾ ਵਿਚਾਰ ਇਹ ਹੈ ਵੀ ਉਹਨੂੰ ਔਖੇ ਔਖੇ ਸਵਾਲ ਪੁੱਛਦਾ ਜੇ ਉਹ ਸੱਚੀ ਮੁੱਚੀ ਰਬੜ ਸਟੈਂਪ ਹੁੰਦੀ ਲੋਕਾਂ ਨੂੰ ਪਤਾ ਲੱਗ ਜਾਣਾ ਸੀ ਇਹ ਇੱਕ ਤਰੀਕੇ ਦੇ ਨਾਲ ਕਿਉਂਕਿ ਸਾਹਮਣੇ ਉਹ ਸੌਫਟ ਟਾਰਗੇਟ ਆ ਇਸ ਕਰਕੇ ਸਵਾਲ ਪੁੱਛਿਆ ਉਹਦੀ ਕ੍ਰੈਡੀਬਿਲਟੀ ਘਟਾਉਣ ਲਈ ਸਵਾਲ ਪੁੱਛਿਆ ਉਹਨੇ ਜਿੰਨਾ ਕਮਿਊਨਿਟੀ ਦੇ ਵਿੱਚ ਕੰਮ ਕੀਤਾ ਉਸ ਨੂੰ ਸਾਈਡਲਾਈਨ ਕਰਨ ਦੇ ਲਈ ਜਾਣ ਬੁੱਝ ਕੇ ਉਸ ਪੱਤਰਕਾਰ ਨੇ ਸਵਾਲ ਪੁੱਛਿਆ। ਇਹ ਸਵਾਲ ਪੁੱਛਣ ਦੇ ਪਿੱਛੇ ਪੱਤਰਕਾਰ ਦੀ ਕੋਈ ਦਿਆਨਤਾਦਾਰੀ ਨਹੀਂ, ਬਲਕਿ ਇੱਕ ਉਸ ਤਰ੍ਹਾਂ ਦੀ ਸੋਚ ਕੰਮ ਕਰਦੀ ਹੈ। ਪੱਤਰਕਾਰ ਜਦੋਂ ਪਹਿਲਾਂ ਧਾਰ ਕੇ ਬੈਠ ਜੇ ਵੀ ਮੈਂ ਇਹਦੀ ਬੇਇੱਜ਼ਤੀ ਕਰਨੀ ਹੈ, ਸਾਡੇ ਇੱਥੇ ਕਿਤੇ ਨਹੀਂ ਹੁੰਦਾ। ਸਾਡੇ ਇੱਥੇ ਮੀਡੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ, ਮੀਡੀਆ ਪਰਸਨ ਨੇ, ਉਹ ਜਾਣ ਬੁੱਝ ਕੇ ਮਾਈਕ ਤੇ ਬੈਠ ਕੇ ਸਾਹਮਣੇ ਵਾਲਾ ਬੰਦਾ ਜਿਹੜਾ ਵਿਅਕਤੀ ਆ ਉਹਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਹਾਰ ਕੇ ਬੰਦਾ ਇਹ ਸੋਚਦਾ ਵੀ ਯਾਰ ਮੈਂ ਤਾਂ ਇਹਦੇ ਰੇਡੀਓ ਤੇ ਨਹੀਂ ਜਾਣਾ। ਖੁਦ ਕਈ ਵਾਰੀ ਸਾਨੂੰ ਪਤਾ ਹੁੰਦਾ, ਅਸੀਂ ਕਾਰ ਦੇ ਵਿੱਚ ਜਾਂਦੇ ਹੁੰਦੇ ਹਾਂ, ਸਾਨੂੰ ਪਤਾ ਹੁੰਦਾ ਕਿ ਮੀਡੀਆ ਵਾਲਾ ਸਵਾਲ ਕਰ ਰਿਹਾ, ਹੁਣ ਸਾਨੂੰ ਕਿਹੜਾ ਮਸਲਿਆਂ ਬਾਰੇ ਜਾਣਕਾਰੀ ਨਹੀਂ। ਮਨ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਅੱਜ ਸਰੋਤੇ ਦੀ ਤਰ੍ਹਾਂ ਸੁਣੀਏ ਤੇ ਸਰੋਤੇ ਦੀ ਤਰ੍ਹਾਂ ਕਾਲ ਕਰੀਏ, ਪਰ ਅਸੀਂ ਕਾਲ ਨਹੀਂ ਕਰਦੇ। ਸਾਨੂੰ ਪਤਾ ਵੀ ਮਾਈਕ ਆ ਜਿਹੜਾ ਉਹ ਫਲਾਣੇ ਬੰਦੇ ਦੇ ਹੱਥ ਦੇ ਤੇ ਫਲਾਣਾ ਬੰਦਾ ਪੱਖਪਾਤ ਕਰਦਾ, ਇਸ ਕਰਕੇ ਅਸੀਂ ਨਹੀਂ ਜਾਂਦੇ। ਸਾਨੂੰ ਇਹ ਵੀ ਡਰ ਹੁੰਦਾ ਵੀ ਦੂਜਾ ਹੋਸਟ ਇਹ ਨਾ ਕਹਿ ਦੇ ਵੀ ਭਾਈ ਤੇਰਾ ਆਪਦਾ ਰੇਡੀਓ ਚੱਲਦਾ, ਟੀਵੀ ਚੱਲਦਾ, ਜੇ ਤੂੰ ਆਪਣੇ ਵਿਚਾਰ ਵਿਅਕਤ ਕਰਨੀ ਹੈ ਤਾਂ ਮੇਰੇ ਰੇਡੀਓ ਪ੍ਰੋਗਰਾਮ ਟੀਵੀ ਪ੍ਰੋਗਰਾਮ ਚ ਆ ਕੇ ਕਿਉਂ ਖਲਲ ਪਾਉਣਾ। ਕਿਉਂਕਿ ਪਹਿਲਾਂ ਇੱਕ ਵਕਤ ਹੁੰਦਾ ਸੀ ਜਦੋਂ ਅਲੱਗ ਅਲੱਗ ਸ਼ੋਅਜ਼ ਦੇ ਉੱਤੇ ਮੈਂ ਘੱਟੋ ਘੱਟ ਚੱਲਿਆ ਜਾਂਦਾ ਸੀਗਾ, ਪਰ ਮੈਂ ਫਿਰ ਬੰਦ ਕਰਤਾ। ਜਿਹੜਾ ਮੀਡੀਆ ਵਾਲਾ ਜਦੋਂ ਮੇਰਾ ਓਪੀਨੀਅਨ ਉਹਦੇ ਨਾਲ ਨਹੀਂ ਮਿਲਦਾ, ਉਹ ਜਾਣ ਬੁੱਝ ਕੇ ਸਾਨੂੰ ਟਾਈਮ ਹੀ ਨਹੀਂ ਦਿੰਦਾ ਗਾ, ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰਦਾ, ਅਸੀਂ ਉੱਠ ਕੇ ਚੱਲੇ ਜਾਂਦੇ ਹਾਂ, ਅਸੀਂ ਨਹੀਂ ਜਾਂਦੇ ਉੱਥੇ, ਅਸੀਂ ਆਪਦੇ ਰੇਡੀਓ ਟੀਵੀ ਤੇ ਆਪਣਾ ਜਿਹੜਾ ਟਾਈਮ ਆ ਉਹ ਲਾ ਲੈਂਦੇ। ਖੈਰ ਧੰਨਵਾਦ ਤੁਹਾਡਾ, ਤੁਸੀਂ ਫਿਰ ਵੀ ਰਿਐਕਟ ਕੀਤਾ, ਵਿਚਾਰ ਲਗਾਉਣੇ ਚਾਹੀਦੇ ਨੇ, ਆਪਣੇ ਵਿਚਾਰ ਦਿੱਤੇ ਨੇ, ਵਿਚਾਰ ਨੇ। ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ, ਸਾਡੇ ਨਾਲ ਕੇਨੀ ਧਾਲੀਵਾਲ ਵੀ ਹਾਜ਼ਰ ਨੇ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਉਂਦੇ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-4012830 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
वक्त बदला तो वक्त के साथ बदले एंटरटेनमेंट के साधन भी। अब केबल, सैटेलाइट या IPTV बॉक्स की कोई जरूरत नहीं। आज ही डाउनलोड करिए ईबाबा एंटरटेनमेंट ऐप। ईबाबा एंटरटेनमेंट ऐप एंड्रॉइड टीवी और सेटअप बॉक्स गूगल प्ले स्टोर पर अवेलेबल है। सो जल्दी से जल्दी खुद भी ये ऐप डाउनलोड कीजिए और अपने फैमिली फ्रेंड्स के साथ ये जानकारी शेयर कीजिए। ईबाबा एंटरटेनमेंट ऐप।
ਲੰਮੇ ਰੂਟਾਂ ਦੇ ਕਿਹੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9005-455-9100। ਈਗਲ ਫਰੇਟ ਸਿਸਟਮ।
ਖੁੱਲ ਚੁੱਕਾ ਹੈ ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵਿੱਚ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵਿੱਚ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-695-9797 ਫਲਾਇੰਗ ਫੈਸ਼ਨ ਵੇਅਰ ਹਾਊਸ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ। ਸਾਡੇ ਨਾਲ ਇੱਕ ਕਾਲਰ ਹੈ ਧਾਲੀਵਾਲ ਸਾਹਿਬ, ਪਲੀਜ਼ ਵੇਟ ਕਰਿਓ, ਆਪਾਂ ਉਹਨਾਂ ਦੀ ਗੱਲਬਾਤ ਮਾੜੀ ਜੀ ਇੱਕ ਮਿੰਟ ਔਨ ਦਾਇਰ ਕਰਦੀ ਹੈ। ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਡੇ ਧਿਆਨ 'ਚ ਲਿਆਉਣੀ ਚਾਹੁੰਦਾ। ਜੇ ਆਪਾਂ ਸਵਾਲ ਹੀ ਇਸ ਤਰ੍ਹਾਂ ਕਰਨੇ ਕਿ ਲੋਕ ਐਂ ਕਹਿੰਦੇ ਨੇ, ਫਿਰ ਭਾਈ ਤੁਹਾਡੀ ਕੀ ਡਿਊਟੀ ਹੈ, ਫਿਰ ਲੋਕਾਂ ਨੂੰ ਕਰ ਲੈਣ ਦਿਓ ਸਵਾਲ। ਇਹ ਮੈਂ ਇਸ ਕਰਕੇ ਕਹਿ ਰਿਹਾ, ਇੱਥੇ ਸਾਡੇ ਕੀ ਚਰਚਾ ਦਾ ਵਿਸ਼ਾ ਬਣਿਆ ਸੀਗਾ, 2 ਮਹੀਨੇ ਹੋ ਗਏ, ਇੱਕ ਵਿਸ਼ਾ ਜਿਹਦੇ ਵਿੱਚ ਬੜੇ ਸਾਫ਼ ਤੇ ਸਪਸ਼ਟ ਤਰੀਕੇ ਨਾਲ ਕਿਹਾ ਗਿਆ ਸੀ ਕਿ ਸਟੂਡੈਂਟ, ਮੈਂ ਨਹੀਂ ਕਹਿ ਰਿਹਾ ਦੋਸਤੋ, ਮੈਂ ਨਹੀਂ ਕਹਿ ਰਿਹਾ, ਮੈਂ ਤਾਂ ਰੈਫਰੈਂਸ ਦੇ ਰਿਹਾ, ਜਿਹਦੇ 'ਚ ਇਹ ਕਿਹਾ ਗਿਆ ਸੀ ਵੀ ਲੋਕ ਕਹਿੰਦੇ ਨੇ ਜਿਹੜੀਆਂ ਸਟੂਡੈਂਟ ਲੜਕੀਆਂ ਆਉਂਦੀਆਂ, ਉਹ ਮੈਂ ਉਹ ਸ਼ਬਦ ਨਹੀਂ ਬੋਲ ਸਕਦਾ ਜਿਹੜੇ ਉੱਥੇ ਬੋਲੇ ਗਏ ਨੇ, ਵੀ ਉਹ ਬਹੁਤ ਹੋਰ ਤਰ੍ਹਾਂ ਦੇ ਕੰਮ ਕਰਦੀਆਂ ਨੇ ਪੈਸੇ ਕਮਾਉਣ ਦੇ ਲਈ। ਇਹਦਾ ਮਤਲਬ ਤਾਂ ਫਿਰ ਤੁਸੀਂ ਉਹਨੂੰ ਜਸਟੀਫਾਈ ਕਰ ਰਹੇ ਹੋ ਬਈ, ਕਿਉਂਕਿ ਲੋਕ ਕਹਿੰਦੇ ਨੇ। ਦੇਖੋ, ਲੋਕਾਂ 'ਚ ਕਈ ਤਰ੍ਹਾਂ ਦੇ ਲੋਕ ਆ ਜਾਂਦੇ ਨੇ, ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ, ਜੇ ਆਪਾਂ ਪਰਟੀਕੁਲਰਲੀ ਰਚਨਾ ਸਿੰਘ ਦੀ ਗੱਲ ਕਰੀਏ ਵੀ ਰਚਨਾ ਸਿੰਘ ਦਾ ਕੰਮ ਹੀ ਬਹੁਤ ਵਧੀਆ ਕੀਤਾ, ਆਮ ਲੋਕਾਂ ਦੀ ਆਵਾਜ਼ ਬਣੀ ਹੈ, ਕਿਹੜੇ ਲੋਕਾਂ ਦੀ ਗੱਲ ਕਰਦੇ ਹੋ? ਇਹ ਪੱਤਰਕਾਰ ਜਿਹੜਾ ਬਹਾਨਾ ਬਣਾ ਕੇ ਗੱਲ ਕਰਦੇ ਨੇ ਨਾ, ਆਪਣੇ ਆਪ ਲੁਕੋ ਕੇ, ਬਈ ਲੋਕ ਕਹਿੰਦੇ ਨੇ, ਕਿਉਂ ਲੋਕਾਂ ਦੀ ਵੋਟ ਲੈਂਦੇ ਹੋ? ਤੁਸੀਂ ਸਿੱਧਾ ਸਾਫ਼ ਤੇ ਸਪਸ਼ਟ ਕਰੋ ਬਈ, ਮੈਂ ਭਾਈ ਤੁਹਾਨੂੰ ਆਹ ਸਵਾਲ ਕਰਨੇ ਚਾਹੁੰਦਾ। ਲੋਕਾਂ ਨੂੰ ਤਾਂ ਦਿਖਾਉਣਾ ਹੁੰਦਾ, ਪੱਤਰਕਾਰ ਨੇ ਲੋਕਾਂ ਦੇ ਕਹੇ ਤੇ ਕੰਮ ਨਹੀਂ ਕਰਨਾ ਹੁੰਦਾ। ਤੁਸੀਂ ਆਪ ਆਪਣੀ ਜ਼ਿੰਮੇਵਾਰੀ ਨਾਲ ਸਾਹਮਣੇ ਖੜੀ ਜਿਹੜੀ ਸ਼ਖਸੀਅਤ ਆ, ਬੰਦਾ ਜਾਂ ਔਰਤ ਆ, ਲੜਕੀ, ਬਜ਼ੁਰਗ, ਉਹਨੂੰ ਸਵਾਲ ਪੁੱਛਣਾ। ਮੂੰਹ ਤੇ ਜ਼ੁਬਾਨ ਲੱਗੀ ਆ, ਤੁਹਾਡੇ ਦਿਮਾਗ ਤੁਹਾਡਾ ਆਪਣਾ ਲੱਗਿਆ, ਤੁਸੀਂ ਆਪਣੇ ਆਪਣੇ ਬਿਹਾਫ ਤੇ ਸਾਫ ਤੇ ਸਪਸ਼ਟ ਕਰੋ। ਲੋਕਾਂ ਦੇ ਬਿਹਾਫ ਤੇ ਕਿਉਂ ਪੁੱਛਦੇ ਆ? ਲੋਕ ਤਾਂ ਅਲੱਗ ਅਲੱਗ ਤਰ੍ਹਾਂ ਦੇ ਨੇ, ਅਲੱਗ ਅਲੱਗ ਵਿਚਾਰਾਂ ਵਾਲੇ ਨੇ, ਅਲੱਗ ਅਲੱਗ ਲੋਕਾਂ ਨੇ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਦੇਣੇ ਨੇ। ਤੁਹਾਡੇ ਕੋਲ ਮਾਈਕ ਆ, ਸਾਹਮਣੇ ਜਵਾਬ ਦੇਣ ਵਾਲਾ, ਉਹਨੂੰ ਉਹਨੂੰ ਸਤਿਕਾਰ ਦੀ ਇੱਕ ਸੀਮਾ ਦੇ ਵਿੱਚ ਰਹਿ ਕੇ ਸਵਾਲ ਪੁੱਛੋ। ਜੇ ਤੁਸੀਂ ਪਹਿਲਾਂ ਹੀ ਠੱਪਾ ਲਾਈ ਜਾਂਦੇ ਹੋ ਤੇ ਬਹਾਨਾ ਲੋਕਾਂ ਦਾ ਬਣਾਉਂਦੇ ਹੋ, ਮੈਨੂੰ ਉਹ ਗੱਲ ਠੀਕ ਨਹੀਂ ਲੱਗਦੀ। ਖੈਰ ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਵੀ ਸੁਣਨੀ ਹੈ। ਨਿੱਘਾ ਸਵਾਗਤ ਜੀ ਤੁਹਾਡਾ।
ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਮੈਂ ਭਾਜੀ ਜਿੱਦਾਂ ਹੈ ਨਾ, ਜਦੋਂ ਬੰਦਾ ਪੇਪਰ ਦੇਖਦਾ, ਇੱਕ ਅਖਬਾਰ ਕੱਢਦਾ, ਹੈਲੋ,
ਹਾਂਜੀ ਹਾਂਜੀ ਬੋਲੋ ਬੋਲੋ।
ਹਾਂਜੀ, ਉਹਦੇ ਵਿੱਚ ਐਡੀਟੋਰੀਅਲ ਦੇਖਦਾ, ਜਿਹੜਾ ਐਡੀਟੋਰੀਅਲ ਹੁੰਦਾ ਉਹਦੇ ਵਿੱਚ ਉਹਦੀਆਂ ਐਡੀਟਰ ਦੀਆਂ ਭਾਵਨਾਵਾਂ ਹੁੰਦੀਆਂ, ਉਹ ਆਪਣਾ ਦੱਸਦਾ ਵੀ ਮੈਂ ਕੀ ਹਾਂ, ਹਨਾ।
ਹਾਂਜੀ ਹਾਂਜੀ,
ਏਦਾਂ ਹੀ ਜਦੋਂ ਉਹਦੇ ਕੋਲ ਕਲਮੇ ਆ, ਉਹ ਸਾਰੇ ਪੇਪਰ ਵਿੱਚ ਨੀ ਕੌਰ ਦੇਖਦਾ। ਏਦਾਂ ਜਦੋਂ ਮਾਈਕ ਆ, ਇੱਕ ਉਹਦੀ ਬਾਉਂਡਰੀ ਹੁੰਦੀ ਟੱਪਣਾ, ਕਈ ਵਾਰੀ ਆਪਣੇ ਮੀਡੀਆ ਵਾਲੇ ਉਹ ਬਾਉਂਡਰੀ ਤੋਂ ਸ਼ੁਰੂ ਹੀ ਉਦੋਂ ਬਾਅਦ ਕਰਦੇ ਆ।
ਬਿਲਕੁਲ,
ਤੁਹਾਨੂੰ ਚੇਤਾ ਹੋਣਾ, ਮਾਈਕ ਡਫੀ ਨੇ ਕੀਤਾ ਸੀ ਜੀ, ਹਨਾ, ਉਹਨੂੰ ਬਾਅਦ ਚ ਸੈਨੇਟਰ ਦੀ ਜੋਬ ਵੀ ਮਿਲੀ। ਮੈਂ ਵਾਇਸ ਮੀਡੀਆ ਦੀ ਡੱਗਾ ਗੱਲ ਕਰਨਾ, ਆਪਾਂ ਉੱਥੇ ਰੋਜ਼ ਰੌਲਾ ਪਾਉਂਦੇ ਵੀ ਗੋਦੀ ਮੀਡੀਆ, ਮੋਦੀ ਮੀਡੀਆ, ਜੋ ਵੀ ਅੱਜ ਕਹਿੰਦੇ ਆ ਜੀ, ਹਨਾ, ਉਹਨਾਂ ਨੇ ਕੀਤੀ ਸੀ, ਪਰ ਮੋੜ ਕੇ ਉਹਨੂੰ ਹੀ ਪੇ ਦਾ ਪ੍ਰਾਈਸ, ਉਹਨੂੰ ਪ੍ਰਾਈਸ ਪੇ ਕਰਨੀ ਪਈ ਉਹਦੀ ਜੀ।
ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਹੋਰ ਕੁਝ ਕਹਿਣਾ ਚਾਹੁੰਦੇ ਹੋ?
ਬਸ ਜੀ, ਬਸ ਬਸ ਜੀ,
ਮਿਹਰਬਾਨੀ, ਧੰਨਵਾਦ ਤੁਹਾਡਾ। ਦੋਸਤੋ, ਸਾਡੇ ਸਪੋਂਸਰ ਨੇ ਕੈਨੀ ਧਾਲੀਵਾਲ ਜੀ, ਮੋਰਗੇਜ ਬ੍ਰੋਕਰ ਨੇ ਜੀ, ਉਹ ਪਿਛਲੇ 18 ਸਾਲਾਂ ਤੋਂ ਤੇ ਹੁਣ ਤੱਕ ਹੰਡਰਡਸ ਆਫ ਮਿਲੀਅਨਸ ਡਾਲਰਸ ਦੀ ਮੋਰਗੇਜ ਵਾਲਿਊਮ ਆ ਜਿਹੜੀ ਉਹ ਫੰਡ ਕਰ ਚੁੱਕੇ ਨੇ ਆਪਣੇ ਕਲਾਇੰਟਸ ਨੂੰ। ਮੰਗਲਵਾਰ ਵਾਲੇ ਦਿਨ ਸਾਡੇ ਕੋਲ 4-5 ਮਿੰਟ ਦਾ ਟਾਈਮ ਕੱਢਦੇ ਨੇ, ਬਿਜ਼ੀ ਰਹਿੰਦੇ ਨੇ ਜੀ, ਇਹਨਾਂ ਦੀਆਂ ਗੱਲਾਂ ਧਿਆਨ ਨਾਲ ਸੁਣਨ ਵਾਲੀਆਂ ਹੁੰਦੀਆਂ। ਵੈਸੇ ਤੁਸੀਂ ਇਹਨਾਂ ਨੂੰ ਫੋਨ ਕਰ ਲਿਓ ਬਾਅਦ ਦੇ ਵਿੱਚ, ਜੇ ਕੋਈ ਸਵਾਲ ਹੋਵੇ ਤੁਹਾਡਾ, 905-812-2800 ਇਹਨਾਂ ਦਾ ਨੰਬਰ ਆ, ਤੇ 808 ਬ੍ਰਿਟੇਨੀਆ ਰੋਡ ਵੈਸਟ, ਯੂਨਿਟ ਨੰਬਰ 206 ਦੇ ਵਿੱਚ ਬੈਠਦੇ ਨੇ, ਬ੍ਰਿਟੇਨੀਆ ਐਂਡ ਮੇਵਿਸ ਦੇ ਇੰਟਰਸੈਕਸ਼ਨ ਕੋਲ ਸਾਡੇ ਨਾਲ ਨੇ ਜੀ ਇਸ ਵਕਤ ਧਾਲੀਵਾਲ ਸਾਹਿਬ। ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਥੈਂਕ ਯੂ ਜੀ, ਥੈਂਕ ਯੂ।
ਆਪਾਂ ਅੱਜ ਦੇ ਬੈਸਟ ਰੇਟ ਤੋਂ ਹੀ ਗੱਲਬਾਤ ਸ਼ੁਰੂ ਕਰ ਲੈਂਦੇ ਹਾਂ ਜੀ।
ਅੱਜ ਦੇ ਬੈਸਟ ਰੇਟ ਵਿੱਚ ਜਿਹੜਾ 5 ਸਾਲ ਦਾ ਵੇਰੀਏਬਲ ਰੇਟ ਸਟਾਰਟ ਹੁੰਦਾ, ਦੈਟਸ ਫਰੋਮ 1.79%, ਔਰ ਇਹਦੇ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ, ਦੈਟ ਇਜ਼ 2.95%, ਔਰ ਜਿਹਨਾਂ ਲੋਕਾਂ ਦੇ ਕ੍ਰੈਡਿਟ ਮਾੜੇ ਨੇ ਜਾਂ ਜਿਹੜੇ ਸੈਲਫ ਇੰਪਲਾਇਡ ਇੰਡੀਵਿਜੁਅਲਸ ਨੇ, ਇਨਕਮ ਜ਼ਿਆਦਾ ਹੁੰਦੀ ਹੈ ਬਟ ਨੋਟਸ ਆਫ ਅਸੈਸਮੈਂਟ 'ਤੇ ਘੱਟ ਰਹਿ ਜਾਂਦੀ ਹੈ, ਤਾਂ ਉਹਨਾਂ ਵਾਸਤੇ ਜਿਹੜੇ ਰੇਟ ਨੇ ਸਿਕਿਓਰ ਲਾਈਨ ਆਫ ਕ੍ਰੈਡਿਟ ਦੇ, ਉਹ ਸਟਾਰਟ ਹੁੰਦੇ ਨੇ 5.99 to 11.99%, ਇਟ ਡਿਪੈਂਡਸ ਅਪੋਨ ਦ ਕ੍ਰੈਡਿਟ ਐਂਡ ਐਕੁਇਟੀ ਐਂਡ ਦ ਪ੍ਰੋਪਰਟੀ।
ਧਾਲੀਵਾਲ ਸਾਹਿਬ, ਮੋਰਗੇਜ ਰਿਨਿਊਅਲਸ ਆ ਰਹੀਆਂ ਨੇ ਕਾਫੀ, ਤੇ ਕਈ ਵਾਰੀ ਕੀ ਹੁੰਦਾ ਕਿ ਬਹੁਤ ਸਾਰੇ ਲੋਕਾਂ ਨੇ ਮੋਰਗੇਜ ਡੈਫਰ ਕਰਾਈ ਹੋਈ ਆ, ਤੁਸੀਂ ਇੱਕ ਅੱਧੇ ਮਿੰਟ ਚ ਦੱਸ ਕੇ ਜਾਓ ਬਈ ਕੀ ਉਹਨਾਂ ਦੀ ਮੋਰਗੇਜ ਰਿਨਿਊ ਹੋ ਸਕਦੀ ਹੈ ਜਾਂ ਪ੍ਰੋਬਲਮ ਆਉਂਦੀ ਹੈ, ਕੀ ਕੀਤਾ ਜਾਵੇ?
ਜੇ ਤਾਂ ਕਿਉਂਕਿ ਹੁਣ ਜਿਹੜੀ ਆ ਮੋਸਟਲੀ ਬੈਂਕਸ ਨੇ ਕੁਝ ਟਾਈਮ ਦਿੱਤਾ ਸੀਗਾ ਵੀ ਇੰਨੇ ਮਹੀਨਿਆਂ ਤੱਕ ਤੁਹਾਡੀ ਜਿਹੜੀ ਮੋਰਗੇਜ ਨੇ ਉਹ ਡੈਫਰਡ ਹੋਣਗੀਆਂ ਤੇ ਤੁਸੀਂ ਕਰਵਾ ਸਕਦੇ ਹੋ, ਬਟ ਜੇ ਤਾਂ ਕਿਸੇ ਨੇ ਉਸ ਟਾਈਮ ਲਿਮਿਟ ਦੇ ਵਿੱਚ ਵਿੱਚ ਜਿਹੜੀਆਂ ਮੋਰਗੇਜ ਡੈਫਰਡ ਕੀਤੀਆਂ ਨੇ, ਉਸ ਤੋਂ ਬਾਅਦ ਨੋਰਮਲ ਪੇਮੈਂਟਸ ਵਗੈਰਾ ਦੇਣ ਲੱਗ ਗਏ ਨੇ, ਉਹਨਾਂ ਦੇ ਰਿਨਿਊਅਲ ਆਉਂਦੀ ਹੈ ਚੰਦੀ ਜੀ, ਤਾਂ ਦੈਟ ਆਈ ਡੋਂਟ ਥਿੰਕ ਦੈਟ ਹੈਵ ਐਨੀ ਪ੍ਰੋਬਲਮ। ਬਟ ਜਿਹਨਾਂ ਲੋਕਾਂ ਨੇ ਡੈਫਰਡ ਦੇ ਸਮੇਂ ਤੋਂ ਬਾਅਦ ਵੀ ਜਿਹੜੀਆਂ ਮੋਰਗੇਜ ਨੇ ਜਿਹੜੀਆਂ ਨਹੀਂ ਦਿੱਤੀਆਂ, ਤਾਂ ਉਹ ਫਿਰ ਜਿਹੜੀਆਂ ਗਿਣੀ ਜਾਂਦੀਆਂ ਡਿਫਾਲਟ ਦੇ ਵਿੱਚ ਗਿਣੀ ਜਾਂਦੀਆਂ ਨੇ, ਅਤੇ ਉਹ ਕ੍ਰੈਡਿਟ ਦੇ ਉੱਤੇ ਵੀ ਮਾਰਕ ਹੁੰਦੀਆਂ, ਅਤੇ ਉਦੋਂ ਫਿਰ ਜਦੋਂ ਮੋਰਗੇਜ ਡਿਫਾਲਟ ਹੁੰਦੀ ਆ, ਤਾਂ ਉਦੋਂ ਫਿਰ ਜਿਹੜਾ ਬੈਂਕ ਆ ਉਹ ਸ਼ਾਇਦ ਉਹਨਾਂ ਦੀ ਜਿਹੜੀ ਮੋਰਗੇਜ ਆ ਉਹ ਨਾ ਰਿਨਿਊ ਕਰੇ।
ਚਲੋ, ਜੇ ਰਿਨਿਊਅਲ ਦੇ ਵਿੱਚ ਕੋਈ ਟ੍ਰਬਲ ਆਉਂਦੀ ਆ ਦੋਸਤੋ, ਕੈਨੀ ਧਾਲੀਵਾਲ ਨੂੰ ਤੁਸੀਂ ਕਾਲ ਕਰ ਸਕਦੇ ਹੋ। ਆਪਾਂ ਫਿਰ ਬੈਸਟ ਰੇਟਸ ਵਾਲੇ ਪਾਸੇ ਆਉਂਦੇ ਹਾਂ ਜੀ, ਕੀ ਹਰੇਕ ਨੂੰ ਬੈਸਟ ਰੇਟ ਮਿਲ ਸਕਦੇ ਨੇ ਜੀ ਮੋਰਗੇਜ ਵਾਲੇ?
ਨੈਵਰ ਨੈਵਰ। ਕਿਉਂ? ਕਿਉਂਕਿ ਜਿਹੜਾ ਰੇਟ ਆ, ਜਿਵੇਂ ਹੁਣ ਮੈਂ ਆਹ ਰੇਟ ਦੱਸਿਆ 1.79, ਜਿਹੜਾ 5 ਸਾਲ ਦਾ ਵੇਰੀਏਬਲ ਰੇਟ ਆ, ਪਹਿਲੀ ਗੱਲ ਜਿਹੜਾ ਰੇਟ ਆ ਇਹ, ਕਿਉਂਕਿ ਇਸ ਕਰਕੇ ਨਾ ਬੜੇ ਲੋਕਾਂ ਨੂੰ ਇਹ ਚਰਜੀ ਜੀ ਭੁਲੇਖੇ ਹੁੰਦੇ ਨੇ, ਹਰ ਕੋਈ ਇਹੀ ਸਮਝਦਾ ਕਿ ਮੈਨੂੰ ਇਹੀ ਬਸ 1.79 ਜਿਹੜਾ ਅਸੀਂ ਦੱਸਿਆ ਉਹ ਰੇਟ ਮਿਲ ਜੂਗਾ। ਨਹੀਂ, ਕਿਉਂ? ਕਿਉਂਕਿ ਜਿਹੜਾ ਇਹ ਰੇਟ ਆ ਇਹ ਇੰਸ਼ੋਰਡ ਰੇਟ ਹੁੰਦੇ ਨੇ। ਇੰਸ਼ੋਰਡ ਰੇਟ ਦਾ ਮਤਲਬ ਕੀ ਆ ਕਿ ਜਿਹਨਾਂ ਲੋਕਾਂ ਨੇ ਪਰਚੇਜ ਕਰਨੀ ਆ, ਨਾਟ ਰੀਫਾਈਨੈਂਸ, ਪਰਚੇਜ ਕਰਨੀ ਆ, ਔਰ 20% ਤੋਂ ਘੱਟ ਡਾਊਨ ਪੇਮੈਂਟ ਦੇਣੀ ਆ, ਇਹ ਰੇਟ ਉਹਨਾਂ ਵਾਸਤੇ ਹੁੰਦੇ ਨੇ। ਅਗਰ ਜੇ ਕਿਸੇ ਨੇ ਪਰਚੇਜ ਕਰਨੀ ਆ, ਰੀਫਾਈਨੈਂਸ ਕਰਨੀ ਆ, ਔਰ ਜਿਹੜਾ ਪਰਚੇਜ ਦੇ ਵਿੱਚ 20% ਤੋਂ ਵੱਧ ਡਾਊਨ ਪੇਮੈਂਟ ਦੇਣੀ ਆ, ਉਦੋਂ ਫਿਰ ਉਹ ਇੰਸ਼ੋਰਡ ਮੋਰਗੇਜ ਨਹੀਂ ਹੁੰਦੀ, ਅਗਰ ਮੋਰਗੇਜ ਇੰਸ਼ੋਰ ਨਹੀਂ ਹੈਗੀ ਤਾਂ ਉਹਨਾਂ ਵਾਸਤੇ ਜਿਹੜੇ ਰੇਟ ਨੇ 1.79 ਦੀ ਬਜਾਏ ਜਿਹੜੇ ਰੇਟ ਨੇ ਉਹ ਥੋੜ੍ਹੇ ਜਿਹੇ ਜ਼ਿਆਦਾ ਹੁੰਦੇ ਨੇ। ਸੋ ਅਗੇਨ ਫਿਰ ਆ ਜਾਂਦਾ ਕ੍ਰੈਡਿਟ ਇਨਕਮ ਤੁਹਾਡੀ ਜਿਹੜੀ ਹੈਗੀ ਆ, ਤੁਸੀਂ ਇੰਪਲੋਇਡ ਹੋ ਸੈਲਫ ਇੰਪਲੋਇਡ ਹੋ, ਜੇ ਅਗਰ ਸੈਲਫ ਇੰਪਲੋਇਡ ਹੋ ਇਨਕਮ ਕਿੰਨੀ ਕੁ ਡਿਕਲੇਅਰ ਕਰਦੇ ਹੋ ਅਤੇ ਇਨਕਮ ਬਣਾਉਂਦੇ ਕਿੰਨੇ ਕੁ, ਅਤੇ ਇਸ ਕਰਕੇ ਫਿਰ ਜਿਹੜੇ ਰੇਟ ਨੇ ਉਹ ਬੇਸਡ ਔਨ ਇੰਡੀਵਿਜੁਅਲ ਸਿਚੁਏਸ਼ਨ ਅਤੇ ਉਹਨਾਂ ਨੂੰ ਜਿਸ ਹਿਸਾਬ ਦਾ ਫਿਰ ਲੈਂਡਰ ਹੁੰਦਾ, ਜਿਸ ਹਿਸਾਬ ਦਾ ਰੇਟ ਹੁੰਦਾ, ਉਸ ਹਿਸਾਬ ਦਾ ਜਿਹੜਾ ਰੇਟ ਮਿਲ ਜਾਂਦਾ। ਇਸ ਕਰਕੇ ਜਿਹੜੇ ਆਹ ਰੇਟ ਅਸੀਂ ਦੱਸਦੇ ਹੁੰਦੇ ਹਾਂ ਰੇਡੀਓ ਦੇ ਉੱਤੇ, ਇਹਦੇ ਵਿੱਚ ਕਨਫਿਊਜ਼ ਹੋਣ ਵਾਲੀ ਗੱਲ ਨਹੀਂ ਕਿ ਸਾਰਿਆਂ ਨੂੰ ਇਹੀ ਰੇਟ ਮਿਲ ਜਾਏਗਾ, ਅਤੇ ਇਹ ਰੇਟ ਨਹੀਂ ਮਿਲ ਸਕਦਾ ਹਰ ਇੱਕ ਨੂੰ।
ਦੋਸਤੋ 905-812-2800 'ਤੇ ਤੁਸੀਂ ਕੈਨੀ ਧਾਲੀਵਾਲ ਨੂੰ ਕਾਲ ਕਰਨੀ ਹੈ। ਕੋਈ ਵੀ ਤੁਹਾਡਾ ਮੋਰਗੇਜ ਸੰਬੰਧੀ ਸਵਾਲ ਆ, ਨਵਾਂ ਘਰ ਲਿਆ, ਮੋਰਗੇਜ ਰੀਨਿਊ ਕਰਵਾਉਣੀ ਆ, ਲਾਈਨ ਆਫ ਕ੍ਰੈਡਿਟ ਲੈਣੀ ਆ, ਜੇ ਤੁਸੀਂ ਸ਼ੋਪ ਰਾਊਂਡ ਕਰ ਰਹੇ ਹੋ, ਰੀਨਿਊਲ ਆਈ ਹੋਈ ਆ, ਵੀ ਬੈਸਟ ਰੇਟ ਕਿੱਥੋਂ ਚਾਹੀਦੇ ਨੇ, ਅਤੇ ਫਿਰ ਇਹਨਾਂ ਨਾਲ ਤਾਲਮੇਲ ਕਰ ਲਿਓ। ਧਾਲੀਵਾਲ ਸਾਹਿਬ, ਕਈ ਵਾਰੀ ਘਰ ਲਿਆ ਹੁੰਦਾ ਆਪਾਂ ਅਤੇ ਡਾਊਨ ਪੇਮੈਂਟ ਘੱਟ ਜਾਂਦੀ ਹੈ, ਫਿਰ ਆਪਾਂ ਨੂੰ ਆਲੇ ਦੁਆਲੇ ਨੂੰ ਰਾਏ ਦਿੱਤੀ ਜਾਂਦੀ ਹੈ ਵੀ ਐਂ ਕਰੋ ਵੀ ਤੁਸੀਂ ਸੈਕਿੰਡ ਮੋਰਗੇਜ ਚੱਕ ਲਓ ਹੁਣੇ ਹੀ, ਅਤੇ ਕੀ ਇਹ ਵਾਜਬ ਆ?
ਨਹੀਂ ਨਹੀਂ ਨਹੀਂ, ਇਹ ਨਾ ਐਕਚੁਲੀ ਪਹਿਲਾਂ ਹੁੰਦਾ ਸੀਗਾ, ਹੁਣ ਬੰਦ ਕਰਤਾ, ਅਤੇ ਪਿਛਲੇ 3 ਕੁ ਸਾਲ ਤੋਂ ਇਹ ਬੰਦ ਹੋਇਆ ਹੋਇਆ ਜਿਹੜੀ ਪ੍ਰਿਵਿਲੇਜ ਆ। ਅਤੇ ਉਹ ਕੀ ਹੁੰਦਾ ਸੀਗਾ ਪਹਿਲਾਂ, ਕਿਉਂਕਿ ਪਹਿਲੀ ਤਾਂ ਗੱਲ ਆ ਬੈਂਕ ਨੂੰ ਦੱਸਣਾ ਪੈਂਦਾ ਕਿ ਸਾਡੀ ਡਾਊਨ ਪੇਮੈਂਟ ਕਿੱਥੋਂ ਆਉਣੀ ਆ, ਕੀ ਅਸੀਂ ਡਾਊਨ ਪੇਮੈਂਟ ਬੋਰੋ ਕਰਨੀ ਹੈ ਕਿਸੇ ਤੋਂ, ਕੀ ਅਸੀਂ ਘਰ ਦੇ ਉੱਤੇ ਸੈਕਿੰਡ ਮੋਰਗੇਜ ਲੈਣੀ ਆ ਜਾਂ ਕਿਸੇ ਹੋਰ ਪ੍ਰੋਪਰਟੀ ਦੀ ਸੈਕਿੰਡ ਮੋਰਗੇਜ ਲੈਣੀ ਆ, ਕੀ ਕਰਨੀ, ਕਿੱਥੋਂ ਆਉਣੀ ਹੈ ਇਹ ਡਾਊਨ ਪੇਮੈਂਟ, ਸਭ ਕੁਛ ਐਪਲੀਕੇਸ਼ਨ ਕਰਨ ਵੇਲੇ ਬੈਂਕ ਨੂੰ ਪਹਿਲਾਂ ਦੱਸਣਾ ਪੈਂਦਾ ਹੈਗਾ। ਤੋ ਅੱਜ ਕੱਲ੍ਹ ਕੀ ਕੀਤਾ ਹੈਗਾ, ਅੱਜ ਕੱਲ੍ਹ ਜਿਹੜੀ ਆ ਡਾਊਨ ਪੇਮੈਂਟ ਆ ਉਹ ਤੁਹਾਡੇ ਆਪਣੇ ਸੋਰਸ ਤੋਂ ਹੋਣੀ ਚਾਹੀਦੀ ਆ, ਜਾਂ ਕਿਸੇ ਇਮੀਡੀਏਟ ਫੈਮਿਲੀ ਮੈਂਬਰ ਤੋਂ ਬੋਰੋ ਵੀ ਕੀਤੀ ਜਾ ਸਕਦੀ ਹੈ ਐਜ਼ ਏ ਗਿਫਟਡ ਡਾਊਨ ਪੇਮੈਂਟ। ਤੋ ਅਗਰ ਤੁਸੀਂ ਕਹਿੰਦੇ ਹੋ ਜੀ ਕਿ ਮੈਂ ਘਰ ਦੇ ਉੱਤੋਂ ਡਾਊਨ ਪੇਮੈਂਟ ਸੋਰੀ ਸੈਕਿੰਡ ਮੋਰਗੇਜ ਚੱਕ ਲੂੰਗਾ, ਦੈਟ ਇਜ਼ ਨਾਟ ਅਲਾਊਡ ਐਜ਼ ਏ ਪਾਰਟ ਆਫ ਡਾਊਨ ਪੇਮੈਂਟ।
ਜਿਹੜੀ ਸਿਕਿਉਰਡ ਲਾਈਨ ਆਫ ਕ੍ਰੈਡਿਟ ਹੁੰਦੀ ਹੈ ਇਹ ਕਿੰਨੀ ਕੁ ਲਿਮਿਟ ਤੱਕ ਮਿਲ ਸਕਦੀ ਹੁੰਦੀ ਹੈ? ਆਪਾਂ ਕਹਿ ਦਿੰਦੇ ਹਾਂ ਜੀ ਸਾਡੇ ਘਰ 'ਚ ਤਾਂ ਇੰਨੀ ਇਕੁਇਟੀ ਆ, ਸਾਰੀ ਦੀ ਸਾਰੀ ਆਪਾਂ ਇਹਦੇ ਬਰਾਬਰ ਸਿਕਿਉਰਡ ਲਾਈਨ ਆਫ ਕ੍ਰੈਡਿਟ ਬਣਾ ਲਾਂਗੇ, 80% ਤੱਕ ਬਣਾ ਲਾਂਗੇ, 70% ਤੱਕ ਲੋਨ ਟੂ ਵੈਲਿਊ ਰੇਸ਼ੋ, ਕਿੰਨੀ ਕੁ ਲਿਮਿਟ ਹੁੰਦੀ ਹੈ?
ਜੇ ਤਾਂ ਪ੍ਰੋਪਰਟੀ ਫਰੀ ਐਂਡ ਕਲੀਅਰ ਆ ਫਿਰ ਤਾਂ ਪ੍ਰੋਪਰਟੀ ਦੇ 65% ਤੱਕ ਜਿਹੜੀ ਆ ਤੁਹਾਨੂੰ ਲਾਈਨ ਆਫ ਕ੍ਰੈਡਿਟ ਮਿਲ ਜਾਂਦੀ ਆ, ਬਟ ਉਹਦੇ ਵਾਸਤੇ ਕੋਈ ਵੈਲਿਡ ਰੀਜ਼ਨ ਹੋਣਾ ਚਾਹੀਦਾ ਹੈਗਾ। ਇਹ ਨਹੀਂ ਹੈ ਵੀ ਮੈਂ ਜੀ ਐਵੇਂ ਹੀ ਲੈ ਕੇ ਰੱਖਣੀ ਆ ਜੀ ਜਾਂ ਕੱਲ੍ਹ ਨੂੰ ਕੁਛ ਆਹ ਕਰਨਾ ਉਹ ਕਰਨਾ, ਨੋ, ਵੈਲਿਡ ਰੀਜ਼ਨ ਚਾਹੀਦਾ ਹੈਗਾ। ਬਟ ਉਸ ਵੈਲਿਡ ਰੀਜ਼ਨ ਨੂੰ ਬੇਸ ਉਸ ਵੈਲਿਡ ਰੀਜ਼ਨ ਦੇ ਬੇਸ ਦੇ ਉੱਤੇ ਜਿਹੜਾ ਲੈਂਡਰ ਆ ਉਹ ਡਿਸੀਜ਼ਨ ਕਰਦਾ ਕਿ ਅਸੀਂ ਜੇ ਅਗਰ ਇਹਨੂੰ 3 ਲੱਖ ਦੀ ਜਾਂ 4 ਲੱਖ ਦੀ 5 ਲੱਖ ਦੀ ਇਹਨੂੰ ਲਾਈਨ ਆਫ ਕ੍ਰੈਡਿਟ ਦੇਈਏ ਕਿ ਨਾ ਦਈਏ। ਤਾਂ ਫਿਰ ਆ ਜਾਂਦਾ ਹੈਗਾ ਕਿ ਕੁਛ ਜਿਹੜੇ ਲੈਂਡਰਸ ਨੇ ਉਹਨਾਂ ਨੇ ਰਿਸਟ੍ਰਿਕਸ਼ਨ ਲਾਈ ਹੋਈ ਹੈ ਚਰਨਜੀਤ ਜੀ ਕਿ ਐਕੁਇਟੀ ਟੇਕ ਆਊਟ ਦੇ ਵਿੱਚ ਮੈਕਸੀਮਮ 2 ਲੱਖ ਜਾਂ 2.5 ਲੱਖ ਡਾਲਰ ਦਿੰਦੇ ਨੇ। ਸੋ ਇਹ ਡਿਪੈਂਡ ਕਰਦਾ ਅਗੇਨ ਲੈਂਡਰ ਦੇ ਉੱਤੇ, ਕਲਾਇੰਟ ਦੀ ਓਵਰਆਲ ਸਿਚੁਏਸ਼ਨ ਦੇ ਉੱਤੇ, ਕਾਹਦੇ ਲਈ ਉਹਨੂੰ ਚਾਹੀਦੀ ਹੈ, ਕੀ ਰੀਜ਼ਨ ਆ, ਅਤੇ ਉਹਦੇ ਬੇਸ ਦੇ ਉੱਤੇ ਜਿਹੜੇ ਸਾਰੇ ਡਿਸੀਜਨ ਲਏ ਜਾਂਦੇ ਨੇ। ਤਾਂ ਜਿਵੇਂ ਹੁਣ ਅਸੀਂ ਇੱਕ ਜਿਹੜੀ ਸਾਡੀ ਕੱਲ੍ਹ ਇੱਕ ਮੋਰਗੇਜ ਸੋਰੀ ਲਾਈਨ ਆਫ ਕ੍ਰੈਡਿਟ ਕਲੋਜ਼ ਹੋ ਰਹੀ ਆ, ਤਾਂ ਉਹਨੂੰ ਅਸੀਂ 240,000 ਦੀ ਜਿਹੜੀ ਲੈ ਕੇ ਦਿੱਤੀ ਹੈਗੀ ਆ। ਤੋ ਡਿਪੈਂਡ ਕਰਦਾ ਕਿਹੜਾ ਰੀਜ਼ਨ ਆ, ਕਿਹੜਾ ਲੈਂਡਰ ਆ, ਕਿਸ ਤਰ੍ਹਾਂ ਦਾ ਕਲਾਇੰਟ ਆ, ਉਹਦਾ ਕ੍ਰੈਡਿਟ ਕਿੱਦਾਂ ਹੈਗਾ, ਉਹਦੀ ਸਾਰੀਆਂ ਉਹਦੀਆਂ ਲਾਇਬਿਲਟੀਜ਼ ਕੀ ਨੇ, ਕੀ ਲਾਇਬਿਲਟੀਜ਼ ਵਿੱਚੋਂ ਪੇ ਹੋਣੀਆਂ ਨੇ ਸਿਕਿਉਰ ਲਾਈਨ ਆਫ ਕ੍ਰੈਡਿਟ ਦੇ ਵਿੱਚੋਂ, ਇਹ ਸਾਰਾ ਕੁਛ ਜਿਹੜਾ ਐਨਾਲਾਈਜ਼ ਕਰਨ ਤੋਂ ਬਾਅਦ ਜਿਹੜਾ ਲੈਂਡਰ ਬੈਂਕ ਆ ਜਾਂ ਲੈਂਡਰ ਆ ਉਹ ਡਿਸੀਜ਼ਨ ਕਰਦਾ ਕਿ ਇਹਨੂੰ ਕਿੰਨੀ ਕੁ ਜਿਹੜੀ ਲਾਈਨ ਆਫ ਕ੍ਰੈਡਿਟ ਦਿੱਤੀ ਜਾਵੇ।
ਨੰਬਰ ਦੇ ਜਾਓ ਜੀ ਕਰੀ ਆਪਣਾ,
905-812-2800, 905-812-2800।
ਮਿਹਰਬਾਨੀ ਧਾਲੀਵਾਲ ਸਾਹਿਬ, ਧੰਨਵਾਦ ਤੁਹਾਡਾ ਬਹੁਤ ਬਹੁਤ। ਲਓ ਦੋਸਤੋ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਫਿਰ ਜਗਵਿੰਦਰ ਜੀ ਤਿਆਰ ਨੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਲਈ।
ਬ੍ਰੈਂਪਟਨ ਦੇ ਸਭ ਤੋਂ ਵੱਧ ਤੇਜ਼ੀ ਨਾਲ ਤਰੱਕੀ ਕਰ ਰਹੇ ਇਲਾਕੇ ਹੁਣ ਓਨਟਾਰੀਓ ਸਟਰੀਟ ਤੇ ਸਟੀਵਜ਼ ਦੇ ਇੰਟਰਸੈਕਸ਼ਨ ਤੇ ਆਉਣ ਵਾਲੇ ਸਾਲਾਂ 'ਚ 10 ਤੋਂ ਵੱਧ ਹਾਈ ਰਾਈਜ਼ ਕੌਂਡੋਜ਼ ਦੇ ਪ੍ਰੋਜੈਕਟ ਆ ਰਹੇ ਨੇ। ਸਾਰੀਆਂ ਸਹੂਲਤਾਂ ਦੇ ਐਨ ਵਿਚਕਾਰ ਤੇ ਹਾਈਵੇਜ਼ ਦੇ ਬਿਲਕੁਲ ਨੇੜੇ, ਇੱਥੇ ਸ਼ੋਪਰਜ਼ ਵਰਲਡ ਦੇ ਕੋਨੇ ਤੇ 2 ਸਾਲਾਂ ਨੂੰ ਲਾਈਟ ਰੇਲ ਦਾ ਟਰਮੀਨਲ ਵੀ ਬਣ ਜਾਣਾ। ਇੱਥੇ ਹੀ ਸੁਪਰ ਸਟੋਰ ਦੇ ਸਾਹਮਣੇ ਤੇ ਸ਼ੈਰਡਨ ਕਾਲਜ ਦੇ ਬਿਲਕੁਲ ਨਜ਼ਦੀਕ ਅਸੀਂ 21-story ਸਟੈਲਾ ਕੌਂਡੋਜ਼ ਦਾ ਪਹਿਲਾ ਪ੍ਰੋਜੈਕਟ ਵੇਚ ਰਹੇ ਹਾਂ। ਜਦੋਂ ਨੂੰ ਬਾਕੀ ਪ੍ਰੋਜੈਕਟ ਰਿਲੀਜ਼ ਹੋਣੇ ਨੇ ਕੀਮਤਾਂ 'ਚ ਕਾਫੀ ਵਾਧਾ ਹੋ ਜਾਣਾ। ਇਨਵੈਸਟਮੈਂਟ ਦਾ ਸੁਨਹਿਰੀ ਮੌਕਾ ਹੈ, ਆਪਣਾ ਯੂਨਿਟ ਬੁੱਕ ਕਰਵਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6477-300-8436-647-384-36-6386-3636।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟਾਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਤਰਕਸ਼ੀਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਸੂਚਨਾ।
तर्कशील सोसाइटी अनुसार ज्योतिष जादू टूना नग धारण अते जंतर मंतर सब धोखा है। तुहाडे रोके काम कराउण दे दावे करन वाले झूठे हन। तर्कशील सोसाइटी अजिहे दावे करन वालियां नूं चैलेंज करदी है कि जे ओ अपने दावे सिद्ध कर देण तां उन्हां नूं $1,00,000 दा इनाम दित्ता जावेगा। पिछले 15 सालां विच कोई भी इस चैलेंज नूं परवाह नहीं कर सकिया।
किसी भी सवाल लई कॉल 6047287011 और 6473008436।
गार्निशमेंट, पावर ऑफ सेल नोटिस, बैंक वालों पैसे दी मंग, उन्हें ही सानू कॉल करो, फिर तो अनु कोई नहीं कर सकेगा तंग। कर्जा माफ कराओ, 100% मानसिक शांति पाओ, कलेक्शन कॉलों तो छुटकारा, बिना व्याज निकिया निकिया किश्तां। कॉल करो कैनेडा कंज्यूमर क्रेडिट असिस्टेंस 416-502-3100। कर्जे तो परेशान, असी करांगे काम आसान। 416-502-3100।
P for popular, P for pizza,
P for Pella,
Pella?
हां जी, ना दूजा ना तीजा, खाओ हमेशा नंबर वन पॉपुलर पिज्जा,
जिथे ना सिर्फ तुसी अपने मनपसंद पिज्जा बल्कि स्वाद ले करारे विंग्स ते गार्लिक ब्रेड दा भी मजा ले सकते हो।
भाई बच्चियां ते जवानां नूं ही नहीं, ए ता साडी बेबे नूं भी पता है।
आहो जी, भुख लगी है बाली ते कमाओ नंबर
9058744242
9058744242 पॉपुलर पिज्जा।
तर्कशील सोसाइटी वालों जनहित विच सूचना। तर्कशील सोसाइटी अनुसार ज्योतिष जादू टूना नग धारण अते जंतर मंतर सब धोखा है। तुहाडे रोके काम कराउण दे दावे करन वाले झूठे हन। तर्कशील सोसाइटी अजिहे दावे करन वालियां नूं चैलेंज करदी है कि जे ओ अपने दावे सिद्ध कर देण तां उन्हां नूं $1,00,000 दा इनाम दित्ता जावेगा। पिछले 15 सालां विच कोई भी इस चैलेंज नूं परवाह नहीं कर सकिया।
किसी भी सवाल लई कॉल 6047287011 और 6473008436।
ਫਿਰ ਨਿੱਘਾ ਸਵਾਗਤ ਦੋਸਤੋ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਇੱਕ ਦੋ ਸੁਨੇਹੇ ਦੇ ਦਈਏ ਜੀ, ਏਅਰਪੋਰਟ ਤੇ ਕੁਈਨ ਦੇ ਇੰਟਰਸੈਕਸ਼ਨ ਤੇ ਗ੍ਰੈਂਡ ਤਾਜ ਰੈਸਟੋਰੈਂਟ ਆ ਜੀ, 90 ਮੈਰੀਟਾਈਮ ਓਨਟੈਰੀਓ ਬੁਲੇਵਾਰਡ ਹੋਮ ਡਿਪੂ ਵਾਲੇ ਪਲਾਜ਼ਾ ਦੇ ਵਿੱਚ ਆ ਜੀ। ਬੜਾ ਸਵਾਦ ਖਾਣਾ ਬਣਾਉਂਦੇ ਨੇ ਜੀ, ਇੱਕ ਵਾਰੀ ਤੁਸੀਂ ਖਾ ਲਓਗੇ, ਬਾਰ ਬਾਰ ਜਦੋਂ ਚੌਂਕ ਚੋਂ ਲੰਘੋਗੇ ਕੁਈਨ ਤੇ ਏਅਰਪੋਰਟ, ਤੁਹਾਨੂੰ ਯਾਦ ਆਊਗਾ ਵੀ ਇੱਥੇ ਦਾ ਖਾਣਾ ਬੜਾ ਸਵਾਦ ਸੀ, ਫਿਰ ਮਨ ਕਰਿਆ ਆਊਗਾ ਦੁਬਾਰਾ ਫਿਰ ਚਲੇ ਜਾਇਓ ਜੀ। ਹੁਣ ਤਾਂ ਚਲੋ ਤੁਸੀਂ, ਅੱਜ ਕੱਲ੍ਹ ਤੁਹਾਨੂੰ ਪਤਾ ਕਿ ਰੈਸਟ੍ਰਿਕਸ਼ਨਸ ਲੱਗੀਆਂ ਹੋਈਆਂ, ਰੈਸਟੋਰੈਂਟਸ ਬੈਠ ਕੇ ਨਹੀਂ ਖਾਣਾ ਖਾ ਸਕਦੇ, ਪਰ ਤੁਸੀਂ ਆਰਡਰ ਕਰ ਸਕਦੇ ਹੋ ਜੀ। ਤੁਸੀਂ ਇੰਡੀਅਨ ਪੰਜਾਬੀ ਖਾਣਾ ਖਾਣਾ, ਚਾਈਨੀਜ਼ ਖਾਣਾ ਖਾਣਾ, ਤੁਸੀਂ ਵੈਜ ਨੋਨ ਵੈਜ ਖਾਣਾ, ਇੱਕ ਵਾਰੀ ਤੁਸੀਂ ਆਰਡਰ ਕਰਕੇ ਦੇਖੋ। 905-790-5005 ਹੈਗਾ ਜੀ ਇਹਨਾਂ ਦਾ ਨੰਬਰ, ਅਤੇ ਕਰ ਲਿਓ ਤੁਸੀਂ ਤਾਲਮੇਲ ਇਹਨਾਂ ਦੇ ਨਾਲ, ਖਾਣਾ ਕਰ ਦਿਓ ਆਰਡਰ ਇਹਨਾਂ ਕੋਲ ਦੋਸਤੋ। ਪ੍ਰਦੀਪ ਗੋਇਲ ਦਾ ਸੁਨੇਹਾ ਵੀ ਤੁਹਾਨੂੰ ਦੇਤਾ ਜੀ ਅਸੀਂ ਪਹਿਲਾਂ, 647-278-5003 ਨੰਬਰ ਹੈ ਜੀ। ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਦੇ ਉੱਤੇ ਇੰਸ਼ੋਰੈਂਸ ਕਰਵਾਉਣੀ ਆ ਤਾਂ ਪ੍ਰਦੀਪ ਗੋਇਲ ਨਾਲ ਤਾਲਮੇਲ ਕਰ ਲਿਓ। ਮਾਹਰ ਨੇ ਇਸ ਕੰਮ ਦੇ ਵਿੱਚ ਨੋ ਓਬਲੀਗੇਸ਼ਨ ਕੋਟੇਸ਼ਨ ਲਏ, ਉਹ ਦੇਖੋਗੇ ਤੁਹਾਡੇ ਮਹੀਨੇ ਦੇ $25-40-50-100 ਬਚ ਜਾਣਗੇ ਇੱਕ ਕਾਰ ਦੇ। 647-278-5003 ਦਾ ਨੰਬਰ ਆ। ਪ੍ਰੋਪਰਟੀ ਕੋ ਖਰੀਦਣੀ ਵੇਚਣੀ ਆ, ਰਾਜਕਲਸੀ ਦਾ ਨਾਂ ਯਾਦ ਰੱਖਣਾ ਜੀ, ਰੀਅਲਟਰ ਨੇ, ਨਵੇਂ ਨਹੀਂ, 5-4 ਸਾਲਾਂ ਦੇ ਨਹੀਂ, 15 ਸਾਲਾਂ ਤੋਂ ਰੀਅਲ ਸਟੇਟ ਦੇ ਵਿੱਚ ਨੇ। 416-566-2075 ਆਪਣੀ ਪ੍ਰੋਪਰਟੀ ਵੇਚਣੀ ਹੈ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਹੈ, ਪ੍ਰੀ ਕੰਸਟਰਕਸ਼ਨ ਪ੍ਰੋਪਰਟੀ ਲੈਣੀ ਹੈ, ਕੋਈ ਤਾਲਮੇਲ ਕਰਿਓ 416-566-2075 ਰਾਜਕਲਸੀ। ਅਤੇ ਔਰਾ ਕਿਚਨ ਦਾ ਸੁਨੇਹਾ ਵੀ ਤੁਹਾਨੂੰ ਦੇ ਦਈਏ ਜੀ, ਬਹੁਤ ਸੋਹਣੀਆਂ ਕਮਾਲ ਦੀਆਂ ਕਸਟਮ ਮੇਡ ਕਿਚਨ ਬਣਾਉਣ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਐਕਸਪੀਰੀਅੰਸਡ ਡਿਜ਼ਾਈਨਰ ਨੇ ਜੀ, ਕਈ ਵਾਰੀ ਕਿਚਨ ਦੀ ਥਾਂ ਬਹੁਤ ਖੁੱਲ੍ਹੀ ਹੁੰਦੀ, ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਚਨ ਆ ਜਿਹੜੀ ਕਿਹੋ ਜਿਹਾ ਡਿਜ਼ਾਇਨ ਹੋਵੇ। ਇਹਨਾਂ ਨਾਲ ਇੱਕ ਮੀਟਿੰਗ ਕਰੋ ਜੀ, ਇਹਨਾਂ ਦੇ ਸ਼ੋਰੂਮ 'ਚ ਜਾ ਕੇ, ਇਹ ਸਾਈਟ 'ਤੇ ਆ ਕੇ ਵੀ ਚੈੱਕ ਕਰਦੇ, ਤੁਹਾਨੂੰ ਐਡਵਾਈਜ਼ ਕਰਦੇ ਵੀ ਇਹੋ ਜਿਹੀ ਕਿਚਨ ਤੁਹਾਡੇ ਸੋਹਣੀ ਲੱਗੂਗੀ। ਅਤੇ ਫਿਰ ਕੁਆਲਿਟੀ ਪੱਖੋਂ, ਫਿਨਿਸ਼ਿੰਗ ਪੱਖੋਂ ਨੰਬਰ 1 ਨੇ ਜੀ ਔਰਾ ਕਿਚਨ ਵਾਲੇ। 905-673-2872 ਜਦੋਂ ਵੀ ਕਿਤੇ ਨਵੀਂ ਕਿਚਨ ਬਣਾਉਣ ਦਾ ਖਿਆਲ ਆਵੇ ਔਰਾ ਕਿਚਨ ਦਾ ਨਾਂ ਜਿਹੜਾ ਯਾਦ ਰੱਖਣਾ। ਦੋਸਤੋ ਆ ਮੈਂ ਤਰਕਸ਼ੀ ਸੈਟੀ ਦਾ ਮੈਸੇਜ ਦਿੰਦਾ ਹੁੰਦਾ, ਇਹ ਹੁੰਦੀ ਆ ਟਕਾ ਕੇ ਗੱਲ ਕਰਨ ਵਾਲੀ, ਵੀ ਅਸੀਂ ਕਹਿੰਦੇ ਹਾਂ ਬਈ ਆਹ ਝੂਠੇ ਨੇ, ਸਾਡੇ ਕੋਲ ਸਬੂਤ ਨੇ, ਜੇ ਸਾਡੇ ਸਬੂਤ ਝੂਠੇ ਨੇ $1,00,000 ਦਾ ਚੱਕੋ ਨਾਮ, ਇਹ ਹੁੰਦੀ ਆ ਦਲੀਲ ਨਾਲ ਗੱਲ ਕਰਨ ਵਾਲੀ। ਹੁਣ ਜਾਂ ਤਾਂ ਤੁਸੀਂ ਕਰੋ ਸਵਾਲ ਬਈ ਫਲਾਨੇ ਵੇਲੇ ਆਹ ਗੱਲ ਸੀ, ਇਹਦੇ ਵੇਲੇ ਤੁਸੀਂ ਇਸ ਤਰੀਕੇ ਨਾਲ ਮਸਲੇ ਨੂੰ ਟੈਕਲ ਕੀਤਾ ਕਿ ਸਾਨੂੰ ਲੱਗਦਾ ਤੁਸੀਂ ਬਿਲਕੁਲ ਰਬਰ ਸਟੈਂਪ ਵਾਂਗੂ ਕੰਮ ਕੀਤਾ। ਇਹ ਨਹੀਂ ਵੀ ਲੋਕਾਂ ਦੇ ਓਹਲੇ ਰੁੱਕ ਕੇ ਪਿੱਛੇ ਲੁੱਕ ਕੇ ਸਵਾਲ ਕਰੋ, ਸਾਫ਼ ਤੇ ਸਪਸ਼ਟ ਸਵਾਲ ਕਰੋ। ਹੁਣ ਅਸੀਂ, ਕਿਉਂਕਿ ਮੈਂ ਵੀ ਤਰਕਸ਼ੀ ਸੈਟੀ ਨਾਲ 30-35 ਸਾਲਾਂ ਤੋਂ ਸੰਪਰਕ 'ਚ ਰਿਹਾ, ਬੜਾ ਠੋਕ ਵਜਾ ਕੇ ਕਹਿੰਦੇ ਕਿ ਸਾਰੇ ਜਿਹੜੇ ਦਾਅਵੇ ਕਰਦੇ ਨੇ ਕਿ ਅਸੀਂ ਗੈਬੀ ਸ਼ਕਤੀਆਂ ਨਾਲ ਐਂ ਕਰ ਦਾਂਗੇ, ਸਭ ਝੂਠੇ ਨੇ, ਠੱਗ ਨੇ ਜੀ ਸਭ ਇਹ, ਜਿਹੜੇ ਕਹਿੰਦੇ ਨੇ ਕਿ ਅਸੀਂ ਕਾਲੇ ਇਲਮ ਦੇ ਨਾਲ ਐਂ ਕਰਕੇ ਆਹ ਕਰ ਦਾਂਗੇ, ਤੁਹਾਡਾ ਰੁੱਸਿਆ ਹੋਇਆ ਵਾਪਸ ਲਿਆ ਦਾਂਗੇ, ਵਸ਼ੀਕਰਨ ਕਰ ਦਾਂਗੇ, ਘਰ ਵਾਲੇ ਨੂੰ ਅਸੀਂ ਵਸ 'ਚ ਕਰ ਲਾਂਗੇ, ਘਰ ਵਾਲੀ ਨੂੰ ਵਸ 'ਚ ਕਰ ਲਾਂਗੇ, ਕਿੰਨੀਆਂ ਸ਼ਰਤਾਂ ਨੇ, ਬੜਾ ਠੋਕ ਵਜਾ ਕੇ ਕਹਿੰਦੇ ਨੇ ਕਿ ਇੱਕ ਵੀ ਸ਼ਰਤ ਕਰੋ ਪੂਰੀ ਤੇ $1,00,000 ਦਾ ਚੱਕੋ ਨਾਮ। ਆਪ ਜ਼ਿੰਮੇਵਾਰੀ ਲੈਂਦੇ ਨੇ ਵੀ ਭਾਈ ਆਹ ਕੰਮ ਕਰਨ ਵਾਲੇ ਠੱਗ ਨੇ। ਇਸ ਤਰ੍ਹਾਂ ਬੰਦੇ ਨੂੰ ਆਪ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਆਪਦੇ ਆਪਦੇ ਸਾਹਮਣੇ ਗੱਲਾਂ 'ਚ ਪ੍ਰੂਵ ਕਰਕੇ ਦਿਖਾਵੇ ਵੀ ਭਾਈ ਤੁਹਾਡੇ ਆਹ ਵੇੜੇ ਤੁਸੀਂ ਬਿਲਕੁਲ ਰਬੜ ਸਟੈਂਪ ਵਾਂਗੂ ਯੂਜ਼ ਕੀਤਾ। ਇੰਸਟਾਂਸਿਸ ਦੱਸੇ ਸਵਾਲਾਂ ਦੇ ਵਿੱਚੋਂ, ਇਹ ਵੀ ਕਹਿਣਾ ਗਲਤ ਆ। ਸਾਹਮਣੇ ਤੁਹਾਡੇ ਔਰਤ ਬੈਠੀ ਆ ਉਹਨੂੰ ਇਹ ਵੀ ਕਹਿਣਾ ਬਿਲਕੁਲ ਗਲਤ ਆ, ਉਹਦੀਆਂ ਗੱਲਾਂ ਦੇ ਵਿੱਚੋਂ ਦਿਖਾਵੇ। ਜੇ ਬੰਦਾ ਬੈਠਾ ਬੰਦੇ ਦੀਆਂ ਗੱਲਾਂ ਦੇ ਵਿੱਚੋਂ ਦਿਖਾਵੇ ਵੀ ਭਾਈ ਤੂੰ ਜਿਹੜਾ ਪੋਲੀਟੀਸ਼ੀਅਨ ਆ ਤੁਸੀਂ ਜਿਹੜੇ ਕੰਮ ਕਰ ਰਹੇ ਹੋ ਅਲਟੀਮੇਟਲੀ ਉਹ ਲੋਕਾਂ ਦੇ ਹੱਕ 'ਚ ਨਹੀਂ ਜਾ ਰਹੇ ਤੇ ਫਲਾਨੇ ਵੇਲੇ ਆਹ ਕੰਮ ਕੀਤੇ। ਇਹ ਨਹੀਂ ਵੀ ਲੋਕ ਤਾਂ ਸਾਰੇ ਤਰ੍ਹਾਂ ਦੇ ਹੁੰਦੇ ਨੇ, ਕੁਝ ਲੋਕ ਕਿਸੇ ਨੂੰ ਚੰਗਾ ਕਹਿੰਦੇ ਨੇ, ਕਿਸੇ ਨੂੰ ਮਾੜਾ ਕਹਿੰਦੇ ਨੇ, ਕੋਈ ਕੁਝ ਵੀ ਨਹੀਂ ਕਹਿੰਦੇ। ਪੱਤਰਕਾਰਤਾ ਦੀ ਜਿਹੜੀ ਮਤਲਬ ਮਿਆਰ ਆ ਨਾ ਪੱਤਰਕਾਰੀ ਦਾ, ਇਹ ਕਾਫੀ ਉੱਚਾ ਹੁੰਦਾ। ਇਹਦੇ 'ਚ ਤੁਸੀਂ ਕਿਸੇ ਦੀ ਪਰਸਨਲ ਡੈਫੀਮੇਸ਼ਨ ਨਹੀਂ ਕਰਨੀ, ਤੁਸੀਂ ਪਰਸਨਲ ਕਿਸੇ ਦੀ ਬੇਇੱਜ਼ਤੀ ਨਹੀਂ ਕਰਨੀ, ਤੁਸੀਂ ਪਰਸਨਲੀ ਕਿਸੇ ਨੂੰ ਕੋਈ ਸਵਾਲ ਨਹੀਂ ਕਰਨਾ, ਪੋਲਿਸੀਜ਼ ਤੇ ਵਰਤਾਰਿਆਂ ਤੇ ਗੱਲ ਕਰਨੀ ਹੁੰਦੀ। ਖੈਰ ਜੀ, ਮੇਰੇ ਨਾਲ ਸ਼ਿਵਿੰਦਰ ਨੇ, ਸ਼ਿਵਿੰਦਰ ਨੂੰ ਪੁੱਛ ਲੈਣੇ, ਸਮਾਂ ਤਾਂ ਥੋੜਾ ਰਹਿ ਗਿਆ। ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ। ਸ਼ਿਵਿੰਦਰ ਜੀ ਆਉਂਦਾ ਯਾਰ, ਮੇਰਾ ਖਿਆਲ ਉਹਨਾਂ ਦੀ ਲਾਈਨ ਕੱਟੀ ਗਈ ਹੈ ਜੀ, ਆਪਾਂ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਆਉਂਦੇ ਹਾਂ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡ ਗ੍ਰੇ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲੱਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ, ਸਟੋਵ, ਵਾਸ਼ਰ, ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬ੍ਰੈਂਪਟਨ ਦੇ ਸਭ ਤੋਂ ਵੱਧ ਤੇਜ਼ੀ ਨਾਲ ਤਰੱਕੀ ਕਰ ਰਹੇ ਇਲਾਕੇ ਹੋਰੇਂਟੇਰੀਓ ਸਟਰੀਟ ਤੇ ਸਟੀਵਜ਼ ਦੇ ਇੰਟਰਸੈਕਸ਼ਨ ਤੇ ਆਉਣ ਵਾਲੇ ਸਾਲਾਂ 'ਚ 10 ਤੋਂ ਵੱਧ ਹਾਈ ਰਾਈਜ਼ ਕੌਂਡੋਜ਼ ਦੇ ਪ੍ਰੋਜੈਕਟ ਆ ਰਹੇ ਨੇ। ਸਾਰੀਆਂ ਸਹੂਲਤਾਂ ਦੇ ਐਨ ਵਿਚਕਾਰ ਤੇ ਹਾਈਵੇਜ਼ ਦੇ ਬਿਲਕੁਲ ਨੇੜੇ ਇੱਥੇ ਸ਼ੋਪਰਜ਼ ਵਰਲਡ ਦੇ ਕੋਨੇ ਤੇ 2 ਸਾਲਾਂ ਨੂੰ ਲਾਈਟ ਰੇਲ ਦਾ ਟਰਮੀਨਲ ਵੀ ਬਣ ਜਾਣਾ। ਇੱਥੇ ਹੀ ਸੁਪਰ ਸਟੋਰ ਦੇ ਸਾਹਮਣੇ ਤੇ ਸ਼ੈਰਡਨ ਕਾਲਜ ਦੇ ਬਿਲਕੁਲ ਨਜ਼ਦੀਕ ਅਸੀਂ 21 ਸਟੋਰੀ ਸਟੈਲਾ ਕੌਂਡੋਜ਼ ਦਾ ਪਹਿਲਾ ਪ੍ਰੋਜੈਕਟ ਵੇਚ ਰਹੇ ਹਾਂ। ਜਦੋਂ ਨੂੰ ਬਾਕੀ ਪ੍ਰੋਜੈਕਟ ਰਿਲੀਜ਼ ਹੋਣੇ ਨੇ ਕੀਮਤਾਂ 'ਚ ਕਾਫੀ ਵਾਧਾ ਹੋ ਜਾਣਾ। ਇਨਵੈਸਟਮੈਂਟ ਦਾ ਸੁਨਹਿਰੀ ਮੌਕਾ ਹੈ। ਆਪਣਾ ਯੂਨਿਟ ਬੁੱਕ ਕਰਵਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6477-384-36-647-384-36-6386-36-36।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਾ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਖੁੱਲ ਗਿਆ ਵੀ, ਖੁੱਲ ਗਿਆ
ਫਲਾਇੰਗ ਫੈਸ਼ਨ, ਖੁੱਲ ਗਿਆ।
ਹਾਂਜੀ, ਫਲਾਇੰਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-694-9797 ਫਲਾਇੰਗ ਫੈਸ਼ਨ ਵੇਅਰ ਹਾਊਸ।
ਇੱਕ ਵਾਰੀ ਫਿਰ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਮਾਂ ਤਾਂ ਰਹਿ ਗਿਆ ਥੋੜਾ, ਪਰ ਸ਼ਿਵਿੰਦਰ ਸਾਡੇ ਨਾਲ ਨੇ, 2-3 ਮਿੰਟ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਸ਼ਿਵਿੰਦਰ ਜੀ, ਨਿੱਘਾ ਸਵਾਗਤ। ਹਾਂਜੀ ਸ਼ਿਵਿੰਦਰ ਜੀ, ਆਉਂਦਾ ਜਾਂ ਤੁਸੀਂ
ਜੀ? ਚਰਨਜੀਤ, ਬਿਲਕੁਲ ਮੈਨੂੰ ਤੁਹਾਡੀ ਆਵਾਜ਼ ਆ ਰਹੀ ਹੈ ਜੀ, ਸ਼ੁਕਰੀਆ ਮਿਹਰਬਾਨੀ।
ਹਾਂਜੀ, ਕੀ ਹਾਲ ਚਾਲ ਪੰਜਾਬ ਦਾ ਜੀ? ਸਮਾਂ ਤਾਂ ਆਪਣੇ ਕੋਲ ਥੋੜਾ ਰਹਿ ਗਿਆ ਵੈਸੇ।
ਜੀ ਜੀ, ਪੰਜਾਬ ਦਾ ਠੀਕ ਹੈ ਜੀ। ਪੰਜਾਬ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਨਾਲ ਬੀਜੇਪੀ ਨੂੰ ਛੱਡ ਕੇ ਕੇਂਦਰੀ ਕਾਨੂੰਨਾਂ ਦੇ ਖਿਲਾਫ ਬਿੱਲ ਪਾਸ ਕੀਤੇ ਗਏ ਨੇ, ਉੱਥੇ ਹੁੰਗਾਰਾ ਮਿਲਿਆ ਵਾ। ਠੀਕ ਹੈ, ਉਹਨਾਂ ਨੂੰ ਟੱਕਰ ਦੇਣ ਵਾਲੇ ਹੈਗੇ ਨੇ, ਭਾਵੇਂ ਕਿ ਇਹਨਾਂ ਵਿੱਚ ਵੀ ਨੁਕਸ ਕਾਫੀ ਹੈ, ਲੇਕਿਨ ਇੱਕ ਚੀਜ਼ ਹੈ ਕਿ ਇੱਥੋਂ ਇੱਕ ਫੈਡਰਲਿਜ਼ਮ ਦੀ ਜਿਹੜੀ ਲੜਾਈ ਹੈ ਉਹ ਸ਼ੁਰੂ ਹੋ ਚੁੱਕੀ ਹੈ ਚਰਨਜੀਤ। ਸੋ ਅੱਗੇ ਜਾ ਕੇ ਦੇਖਦੇ ਹਾਂ ਕਿ ਕੀ ਕਿਸਾਨ ਜਥੇਬੰਦੀਆਂ ਨੂੰ ਕਿਸ ਢੰਗ ਨਾਲ ਪੇਸ਼ ਦੇਖਦੀਆਂ ਨੇ ਇਹਨਾਂ ਕਾਨੂੰਨਾਂ ਦੇ ਬਿੱਲਾਂ ਨੂੰ। ਜੀ ਸ਼ਿਵਿੰਦਰ ਜੀ, ਤੁਸੀਂ ਬੜੇ ਸਾਲ ਤੋਂ ਪੱਤਰਕਾਰੀ ਦੇ ਖੇਤਰ ਚੋਂ, ਮੈਂ ਇੱਥੇ ਇੱਕ ਸਾਡੇ ਗੱਲਬਾਤ ਕਰ ਰਿਹਾ ਸੀ ਸਾਡੇ ਸਰੋਤਿਆਂ ਦੇ ਨਾਲ, MPP ਰਚਨਾ ਸਿੰਘ ਆ, ਉਹਨੂੰ ਮਿਸਟਰ ਸਿੰਧ ਸੀਨੀਅਰ ਪੱਤਰਕਾਰ ਗਿਣੇ ਜਾਂਦੇ ਨੇ। ਉਹਨਾਂ ਨੇ ਸਿੱਧਾ ਹੀ ਕਿਹਾ, ਕਹਿੰਦਾ ਜੀ ਲੋਕ ਕਹਿੰਦੇ ਨੇ ਵੀ ਜਿਹੜੇ ਪੁਰਾਣੇ MPP ਨੇ ਅਸਲ ਦੇ ਵਿੱਚ MPP ਤਾਂ ਉਹੀ ਆ, ਤੁਸੀਂ ਤਾਂ ਰਬੜ ਸਟੈਂਪ ਹੋ। ਕੀ ਇਸ ਤਰ੍ਹਾਂ ਕਹਿਣਾ ਜਾਇਜ਼ ਆ ਕਿ ਜਾਂ ਇਸ ਤਰ੍ਹਾਂ ਸਿੰਧ ਸਾਹਿਬ ਨੂੰ ਸਵਾਲ ਕਰਦੇ ਉਹਨਾਂ ਨੂੰ ਬਈ ਆਹ ਵੇਲੇ ਤੁਸੀਂ ਆਹ ਕੰਮ ਕੀਤਾ ਜਿਹਦੇ ਤੋਂ ਲੱਗਿਆ ਮਤਲਬ ਕਿ ਤੁਸੀਂ ਉਹ ਕੰਮ ਆ ਜਿਹੜਾ ਉਹ ਰਬੜ ਸਟੈਂਪ ਵਾਂਗੂ ਕੀਤਾ, ਕਿਸ ਤਰ੍ਹਾਂ ਹੋਣਾ ਚਾਹੀਦਾ ਤੁਹਾਡੇ ਸਵਾਲ ਤੁਹਾਡੇ ਜਵਾਬ ਮਤਲਬ ਤੁਹਾਡਾ ਜਵਾਬ ਕਿਹੋ ਜਿਹਾ ਹੋ ਗਿਆ ਜੇ ਤੁਸੀਂ ਉੱਥੇ ਹੁੰਦੇ ਕਿਹੋ ਜਿਹਾ ਸਵਾਲ ਕਰਦੇ? ਹਾਂ, ਪਹਿਲੀ ਗੱਲ ਤਾਂ ਹੈਗੀ ਕਿ ਮੈਂ ਇਹ ਸਵਾਲ ਇਹਨੂੰ ਏਦਾਂ ਕਰਦਾ ਕਿਉਂਕਿ ਰਚਨਾ ਸਿੰਘ ਨੇ ਜੇ 3-4 ਸਾਲ ਹੋ ਗਏ ਹੁਣ, 3 ਸਾਲ ਤੋਂ ਉੱਪਰ ਹੋ ਗਿਆ ਉਹਨੂੰ MLA ਬਣੀ ਨੂੰ, ਤੇ 3 ਸਾਲ ਵਿੱਚ ਮੈਂ ਉਹਦੀ ਕਾਰਗੁਜ਼ਾਰੀ ਦਾ ਉੱਤੇ ਆਧਾਰ ਦੇ ਉੱਤੇ ਉਹਨੂੰ ਸਵਾਲ ਕਰਦਾ। ਜੇ ਮਤਲਬ ਉਹ ਪਹਿਲੀ ਵਾਰ ਬਣੀ ਹੁੰਦੀ ਤਾਂ ਮੈਂ ਉਹਨੂੰ ਸਵਾਲ ਕੁਝ ਇਸ ਤਰ੍ਹਾਂ ਕਰਦਾ ਕਿ ਤੁਹਾਡਾ ਜਿਹੜਾ ਬੈਕਗ੍ਰਾਉਂਡ ਕੀ ਹੈਗਾ, ਵੀ ਤੁਸੀਂ ਜਿਹੜੀ ਆਪਣੀ ਰਾਜਨੀਤਿਕ ਊਰਜਾ ਕਿੱਥੋਂ ਲੈ ਕੇ ਆਏ ਹੈਗੇ ਹੋ, ਵੀ ਤੁਹਾਡੇ ਤੇ ਲੋਕ ਭਰੋਸਾ ਕਿੱਦਾਂ ਕਰਨ ਵੀ ਤੁਸੀਂ ਜਿਹੜਾ ਹੈਗਾ ਵਾ ਵੀ ਜਿਹਨੂੰ ਕਹਿੰਦੇ ਕਿ ਤੁਸੀਂ ਆਪਣੇ ਬਲਬੂਤੇ ਤੇ ਕੁਛ ਲੋਕਾਂ ਲਈ ਕਰੋਗੇ, ਮਤਲਬ ਡਾਇਰੈਕਟ ਇਸ ਤਰ੍ਹਾਂ ਦਾ ਸਵਾਲ ਕਰਨਾ ਜਿਹੜਾ ਹੈਗਾ ਵਾ ਉਹ ਮੈਂ ਕੱਲ ਦੇਖੀ ਸੀਗੀ ਕਿਉਂਕਿ ਉਹ ਵੀ ਉਹਨਾਂ ਦੀ ਇੰਟਰਵਿਊ ਜਿਹਦੇ ਵਿੱਚ ਕਿ ਉਹ ਜਿਹੜਾ ਹੈਗਾ ਕਿਸੇ ਇੱਕ ਨਾ ਜਿਹਨੂੰ ਕਹਿੰਦੇ ਕਿ ਸਿਖਾਂਦਰੂ ਪੱਤਰਕਾਰ ਆ ਨਾ, ਉਹ ਵੀ ਥੋੜਾ ਜਿਹਾ ਵਧੀਆ ਸਵਾਲ ਕਰੇਗਾ ਜੇ ਜਿੱਦਾਂ ਉਸਨੇ ਸਵਾਲ ਕੀਤਾ। ਤੇ ਉਹਦਾ ਕਾਰਨ ਹੈ ਕਿ ਜਿਹੜੇ ਜਰਨਲਿਸਟਿਕ ਗੁਣ ਹੁੰਦੇ ਨੇ ਜਾਂ ਉਹ ਉਸ ਬੰਦੇ ਕੋਲ ਹੈ ਨਹੀਂ ਗੇ, ਕਿਉਂਕਿ ਮੈਨੂੰ ਵੀ ਵਾਹ ਮਿਲਿਆ ਵਾਹ ਪਿਆ ਮੇਰਾ ਕੋਈ ਸਮਾਂ ਕੰਮ ਕਰਨ ਦਾ, ਉਦੋਂ ਕਾਫੀ ਉਹਦੇ ਕੋਲ ਕੁਤਾਈਆਂ ਹੋ ਜਾਂਦੀਆਂ ਸੀਗੀਆਂ ਤੇ ਵਾਰ ਵਾਰ ਕਹਿਣਾ ਪੈਂਦਾ ਸੀ, ਇੱਥੋਂ ਤੱਕ ਕਿ ਇੱਕ ਵਾਰ ਤਾਂ ਉਹਨੇ ਇੱਕ ਖਾਸ ਜਿਹੜਾ ਸਮੁਦਾਇ ਦੇ ਬਾਰੇ ਇੱਕ ਖਾਸ ਭਾਈਚਾਰੇ ਬਾਰੇ ਟਿੱਪਣੀ ਕਰ ਦਿੱਤੀ ਆਨ ਏਅਰ, ਫਿਰ ਉਹਨੂੰ ਮਾਫ਼ੀ ਵੀ ਮੰਗਣੀ ਪਈ। ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਬਥੇਰੇ ਅਨਪ੍ਰੋਫੈਸ਼ਨਲ ਜਿਹੜੇ ਬੰਦਿਆਂ ਨੂੰ ਮਿਲ ਜਾਂਦੀਆਂ ਨੇ, ਪਰ ਸਾਡੀ ਤਰਾਸਦੀ ਹੈਗੀ ਹੈ ਕਿ ਇੱਦਾਂ ਦੇ ਬੰਦੇ ਸਟਾਰ ਹੋਸਟ ਹੁੰਦੇ ਨੇ ਜਿਹੜੇ ਮਤਲਬ ਲੋਕਾਂ ਲਈ ਗੱਲ ਕਰਨ ਵਾਲੇ ਆ, ਉਹਨਾਂ ਨੂੰ ਵਿਚਾਰਿਆਂ ਨੂੰ ਸੁਣਨ ਵਾਲਾ ਕੋਈ ਨਹੀਂ ਹੁੰਦਾ ਜਾਂ ਘੱਟ ਹੁੰਦੇ ਨੇ, ਤੇ ਇਹ ਮਤਲਬ ਜਦੋਂ ਇੱਦਾਂ ਦੇ ਹੋਸਟ ਸਾਡੇ ਸਟਾਰ ਹੋਸਟ ਹੋ ਜਾਣ ਤਾਂ ਫਿਰ ਕਿਤੇ ਨਾ ਕਿਤੇ ਲੋਕਾਂ ਨੂੰ ਆਪਣੇ ਗਿਰੀਵਾਨ 'ਚ ਦੇਖਣਾ ਪੈਂਦਾ ਕਿ ਕਿਤੇ ਅਸੀਂ ਬੌਧਿਕ ਕੰਗਾਲੀ ਦੇ ਦੌਰ 'ਚ ਤਾਂ ਨਹੀਂ, ਜਿਹਦੇ ਵਿੱਚ ਇਸ ਤਰ੍ਹਾਂ ਦੇ ਇੰਡੀਆ ਵਿੱਚ ਜਿਵੇਂ ਅਰਨਬ ਗੋਸਵਾਮੀ ਜੀਰੋ ਬਣਿਆ ਹੋਇਆ ਪੱਲੇ ਕੱਖ ਨਹੀਂ ਹੈ, ਉਸੇ ਤਰ੍ਹਾਂ ਹੀ ਮਤਲਬ ਤੁਹਾਡੇ ਮੁਲਕ ਦੇ ਵਿੱਚ ਵੀ ਜਿਹੜੇ ਪੰਜਾਬੀ ਮੀਡੀਆ ਉਹਦੇ ਵਿੱਚ ਇੱਦਾਂ ਦੇ ਸਟਾਰ ਹੈਗੇ ਨੇ ਜਿਹਨੂੰ ਅੱਜ ਕੱਲ੍ਹ ਸਟਾਰ ਕਹਿੰਦੇ ਨੇ, ਜਿਹਦੇ ਸਿਰ ਤੇ ਸ਼ੋਅ ਹੁੰਦੇ ਨੇ, ਉਹਨਾਂ ਦਾ ਕੰਮ ਹੀ ਸ਼ੋਅ ਕਰਨਾ। ਇੱਕ ਵਾਰ ਮੈਨੂੰ ਮੇਰੇ ਭਾਈ ਸਾਹਿਬ ਪੁੱਛਣ ਲੱਗੇ ਕਿ ਲਾਲੂ ਪ੍ਰਸ਼ਾਦ ਯਾਦਵ ਦੀ ਸਿਹਤ ਦਾ ਕੀ ਹਾਲ ਹੈ, ਮੈਂ ਕਿਹਾ ਜੀ 6 ਮਹੀਨੇ ਪਹਿਲਾਂ ਬਿਮਾਰ ਸੀਗਾ ਹੁਣ ਤਾਂ ਉਹ ਬਿਲਕੁਲ ਠੀਕ ਹੈ, ਮਤਲਬ 6 ਮਹੀਨੇ ਨਹੀਂ ਸੀ।
ਸਮਾਂ ਆਪਣਾ ਚਲਾ ਗਿਆ ਸ਼ਿਵਿੰਦਰ ਜੀ, ਧੰਨਵਾਦ ਤੁਹਾਡਾ, ਇਹ ਤੁਹਾਡੇ ਵਿਚਾਰ ਵੀ ਇਹਦੇ ਉੱਤੇ ਚਲੇ ਗਏ ਨੇ, ਪਰ ਮੇਰਾ ਤਾਂ ਸਿਰਫ ਮਕਸਦ ਇੰਨਾ ਹੀ ਸੀਗਾ ਕਿ ਇੱਕ ਕਲਰਡ ਔਰਤ ਜਿਹਨੇ ਪਹਿਲੀ ਵਾਰੀ ਹਿੰਮਤ ਕਰਕੇ ਉਹ ਬੈਠੀ ਹੈ MPP ਤੇ ਉਹਨੂੰ ਸਿੱਧਾ ਉਹਦੇ ਤੇ ਆਪ ਜੱਜਾਂ ਨੂੰ ਕਹਿ ਦੇਣ, ਉਹ ਗਲਤ ਸੀ। ਖੈਰ ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡੇ ਆਪਣੇ ਤਜਰਬੇ ਨੇ ਸ਼ਿਵਿੰਦਰ ਜੀ। ਦੋਸਤੋ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ ਬਹੁਤ ਬਹੁਤ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com, लाइक करें फेसबुक पेज eawaz, डाउनलोड करें फ्री eawaz ऑफिशियल ऐप, रेडियो 770 AM वॉइस ऑफ कम्युनिटी। फॉर मोर डिटेल्स विजिट eawaz.com।
COVID-19 का हल आपसे शुरू होता है। अगर आप बीमार महसूस कर रहे हों, चाहे मामूली अलामत हों, तो घर पर रहें और दूसरों से दूर रहें। अपना करीबी राबता सिर्फ अपने घराने तक महदूद रखें और किसी से भी 2 मीटर की दूरी बनाए रखें। अवामी माहौल में होने पर फेस कवरिंग पहने, अपने हाथों को कसरत से धोएं। COVID-19 और इसे रोकने का हमारा काम अभी खत्म नहीं हुआ है। याद रखें, फैलाव को रोकने की शुरुआत आप से होती है। मजीद मालूमात के लिए ontario.ca/coronavirus मुलाहिजा करें। हुकूमत ऑन्टेरियो की जानिब से अदाशुदा।
ਕਪੜਾ ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵਿੱਚ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-695-9797 ਫਲਾਇੰਗ ਫੈਸ਼ਨ ਵੇਅਰ ਹਾਊਸ।
Hotstar Premier Nights. Watch the year's biggest blockbusters streaming straight to your screen exclusively on Hotstar. Sign up at a special price of $44.99.
When you use the promo code EOAS, visit hotstar.com/CA.
ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਡੀ ਫਰਨੀਚਰ ਹੀ ਤਾਂ ਜਾਣਾ ਹੈ, ਆਪਣੇ ਘਰ ਦੇ ਕੋਲ ਏਅਰ